ਸਤਨਾਮ ਵਾਹਿਗੁਰੂ ਸਾਹਿਬ ਜੀਓ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦਿਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸ਼ਿਵ ਗੁਣ ਸੁਖ ਦੀਓ ਸ਼ਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਂਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹਾਂ ਦੀ ਜੋਤ ਅੰਤਰਜਾਮੀ ਸਰਬ ਕਲਾ ਸਮਰੱਥ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀ ਆਪ ਦੀ ਹਰ ਰੋਜ਼ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਚੌਪਈ ਸਾਹਿਬ ਦੀ ਲੜੀਵਾਰ ਵਿਆਖਿਆ ਵਿਚਾਰ ਸਰਵਣ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੱਜ ਆਪ ਜੀ ਨੇ 9, 10 ਔਰ 11 ਨੰਬਰ ਛੰਦ ਪਾਠ ਦੇ ਰੂਪ ਅੰਦਰ ਸਰਵਣ ਕੀਤੇ ਹਨ। ਜਿਵੇਂ ਕਿ ਕੱਲ ਦਾ ਵਿਸ਼ਾ ਆਪ ਜੀ ਨੇ ਸਰਵਣ ਕੀਤਾ ਸੀ, ਗੁਰੂ ਸਾਹਿਬ ਨੇ ਕਾਲ ਸ਼ਬਦ ਵਰਤਿਆ ਹੈ ਕਿ ਕਾਲ ਤੋਂ ਸਾਰੀ ਸ੍ਰਿਸ਼ਟੀ ਬਣੀ ਹੈ। ਬ੍ਰਹਮਾ ਵਿਸ਼ਨੂੰ ਸ਼ਿਵਜੀ ਜਿੰਨੇ ਦੇਵਤੇ ਨੇ, ਜਿੰਨੀ ਪਰਜਾ ਹੈ, ਜਿੰਨਾ ਬ੍ਰਹਿਮੰਡ ਹੈ, ਇਹ ਸਾਰਾ ਕਹਿੰਦੇ ਸਕਲ ਕਾਲ ਕਾ ਕੀਆ ਤਮਾਸ਼ਾ, ਕਾਲ ਦੁਆਰਾ ਬਣਿਆ। ਇਹ ਕਾਲ ਦਾ ਉਹ ਰੂਪ ਹੈ ਜਿਸ ਨੂੰ ਮੌਤ ਨਹੀਂ ਕਹਿੰਦੇ। ਕਾਲ ਦੇ ਅਰਥ ਮੌਤ ਵੀ ਆਏ ਨੇ ਗੁਰਬਾਣੀ ਵਿੱਚ। ਇੱਥੇ ਕਾਲ ਦੇ ਅਰਥ ਨੇ ਕਿਉਂਕਿ ਗੁਰੂ ਸਾਹਿਬ ਨੇ ਜੋ ਅੱਜ ਬਚਨ ਕੀਤਾ ਹੈ ਕਿ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ, ਸਾਡਾ ਗੁਰੂ ਹੀ ਉਹ ਹੈ। ਕੌਣ? ਕਾਲ। ਕਾਲ ਦੇ ਇੱਥੇ ਅਰਥ ਟਾਈਮ ਨਹੀਂ, ਕਾਲ ਦੇ ਅਰਥ ਨੇ ਸ਼ਬਦ ਜਿਹਦੇ ਵਿੱਚੋਂ ਸਾਰੀ ਸ੍ਰਿਸ਼ਟੀ ਬਣੀ ਹੈ, ਉਹਨੂੰ ਕਹਿੰਦੇ ਸਾਡੀ ਨਮਸਕਾਰ ਹੈ। ਇੱਕ ਮੈਂ ਉਦਾਹਰਨ ਵੀ ਦਿਆਂ ਉਹਨਾਂ ਦੀ ਬਾਣੀ ਵਿੱਚ। ਹਜ਼ੂਰ ਕਹਿੰਦੇ ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼। ਇੱਕ ਦੋ ਦੀ ਗੱਲ ਛੱਡੋ, ਜਿਹੜਾ ਕਾਲ ਪੁਰਖ ਹੈ ਨਾ, ਉਹਦੀ ਇੱਕ ਦੇਹ ਹੈ, ਉਹਦਾ ਇੱਕ ਸਰੀਰ ਹੈ। ਗੁਰੂ ਸਾਹਿਬ ਉਹਦਾ ਜ਼ਿਕਰ ਕਰ ਰਹੇ ਨੇ। ਕਾਲ ਪੁਰਖ ਹੁਣ ਦੇਹਧਾਰੀ ਤੇ ਹੈ ਨੀ, ਅਕਾਲ ਪੁਰਖ ਜਿਹੜਾ ਹੈ ਉਹਦੇ ਵਾਸਤੇ ਕਿਹਾ ਗਿਆ ਨਾ ਤਾਤ ਹੈ ਨਾ ਮਾਤ ਹੈ ਨਾ ਜਾਤ ਹੈ ਨਾ ਪਾਤ ਹੈ, ਦੇਹ ਹੈ ਨਹੀਂ ਉਹਦੀ। ਇੱਥੇ ਸ਼ਬਦ ਵਰਤਿਆ ਕਾਲ ਪੁਰਖ ਕੀ ਦੇਹ, ਉਹਦੇ ਵਿੱਚ ਕਹਿੰਦੇ ਕੋਟਕ ਕਰੋੜਾਂ ਹੀ ਵਿਸ਼ਨ ਮਹੇਸ਼, ਇੱਕ ਦੋ ਦੀ ਗੱਲ ਛੱਡੋ। ਕਹਿੰਦੇ ਇੱਥੇ ਤਾਂ ਇਹ ਮੰਨਿਆ ਜਾਂਦਾ ਵੀ ਇਹ ਭਾਰਤ ਵਾਲੇ ਵਿਸ਼ਨੂੰ ਨੇ, ਉਧਰ ਕੋਈ ਹੋਰ ਮੰਨਦਾ ਹੋਵੇਗਾ ਵੀ ਇਹ ਧਰਮ ਰਾਜ ਇਸ ਧਰਤੀ ਦਾ। ਕਹਿੰਦੇ ਨਹੀਂ, ਕਰੋੜਾਂ ਹੀ ਧਰਮ ਰਾਜ ਨੇ, ਕਰੋੜਾਂ ਹੀ ਵਿਸ਼ਨੂੰ ਨੇ, ਕਰੋੜਾਂ ਹੀ ਗੁਰਬਾਣੀ ਵਿੱਚ ਬਚਨ ਆਏ ਨੇ, ਕੋਟ ਬ੍ਰਹਮੇ ਸ੍ਰਿਸ਼ਟ ਸਾਜਣ ਲਾਏ, ਕਰੋੜਾਂ ਬ੍ਰਹਮੇ ਬਣਾ ਕੇ ਉਸਨੇ ਸ੍ਰਿਸ਼ਟੀ ਬਣਾਉਣ ਤੇ ਲਾਏ ਹੋਏ ਨੇ ਲਗਾਤਾਰ। ਕੋਟ ਬ੍ਰਹਮੇ ਸ੍ਰਿਸ਼ਟ ਸਾਜਣ ਲਾਏ ਤਾਂ ਗੁਰੂ ਸਾਹਿਬ ਉਹਨੂੰ ਕਹਿੰਦੇ ਸ਼ਬਦ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸ਼ਬਦ ਵਿੱਚੋਂ ਸ੍ਰਿਸ਼ਟੀ ਬਣੀ, ਦੋਵਾਂ ਦਾ ਮਿਲਾਪ ਹੋਇਆ, ਸ਼ਬਦ ਦੇ ਵਿੱਚੋਂ ਪਹਿਲਾਂ ਮਾਇਆ ਪੈਦਾ ਕੀਤੀ, ਕੁਦਰਤ ਬਣਾਈ, ਫਿਰ ਉਹਨੇ ਸ਼ਬਦ ਵੀ ਬਣਾਇਆ ਤੇ ਦੋਵਾਂ ਦੇ ਸੰਯੋਗ ਤੋਂ ਸ੍ਰਿਸ਼ਟੀ ਬਣੀ ਹੈ। ਸ਼ਬਦ ਤੇ ਕੁਦਰਤ, ਮਟੀਰੀਅਲ ਤੇ ਆਤਮਾ। ਖੈਰ ਮੈਂ ਇਹਨੂੰ ਬਹੁਤਾ ਗਹਿਰਾ ਨਾ ਲੈ ਕੇ ਜਾਵਾਂ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਅੱਜ ਸ਼ਬਦ ਸਾਡਾ ਗੁਰੂ ਹੈ, ਆਦ ਤੋਂ ਲੈ ਕੇ ਅੰਤ ਤੱਕ। ਇੱਥੇ ਧਿਆਨ ਰੱਖਣਾ, ਇੱਕ ਪਾਸੇ ਸੱਚੇ ਪਾਤਸ਼ਾਹ ਜੀ ਆਪਣੇ ਤੋਂ ਪਹਿਲਾਂ ਹੋਈਆਂ ਨੌ ਪਾਤਸ਼ਾਹੀਆਂ ਨੂੰ ਯਾਦ ਕਰਦੇ ਨੇ, ਅਰਦਾਸ ਕਰਨ ਲੱਗੇ। ਜਦੋਂ ਤੁਸੀਂ ਅਰਦਾਸ ਅੱਜ ਜਿਹੜੀ ਸੁਣਦੇ ਹੋ, ਜਿਹੜੀ ਪੰਥਕ ਅਰਦਾਸ ਹੈ, ਜਿਹੜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਤੋਂ ਸ਼ੁਰੂ ਹੁੰਦੀ ਹੈ, ਵਾਰ ਸ੍ਰੀ ਭਗਵਤੀ ਜੀ ਕੀ, ਤੇ ਜਾ ਕੇ ਸਮਾਪਤ ਹੁੰਦੀ ਹੈ ਕਿ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ। ਇਹ ਜਿਹੜੇ ਲਫ਼ਜ਼ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਉਚਾਰੇ ਹੋਏ ਨੇ, ਉਹਨਾਂ ਨੇ ਉਚਾਰਨ ਕੀਤੇ। ਤਾਂ ਇੱਥੇ ਇੱਕ ਦੁਬਿਧਾ ਆ ਜਾਏਗੀ। ਇੱਕ ਪਾਸੇ ਤੇ ਕਹਿ ਰਹੇ ਨੇ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਇਹ ਵਾਰੀ ਵਾਰੀ ਨੌਵੇਂ ਗੁਰੂ ਸਾਡੇ ਗੁਰੂ ਨੇ, ਤਾਂ ਹੀ ਅਰਦਾਸ ਵਿੱਚ ਨਾਂ ਲਿਆ ਨਾ। ਹੁਣ ਇੱਥੇ ਸ਼ਬਦ ਵਰਤਿਆ ਵੀ ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ। ਸਾਡਾ ਗੁਰੂ ਉਹ ਹੈ ਜਿਹੜਾ ਆਦ ਵੇਲੇ ਗੁਰੂ ਸੀ। ਆਦ ਜਦੋਂ ਸ੍ਰਿਸ਼ਟੀ ਕੋਈ ਨਹੀਂ ਸੀ ਬਣੀ, ਨਾ ਮਨੁੱਖ ਬਣਿਆ ਸੀ, ਨਾ ਸੂਰਜ ਚੰਦਰਮਾ ਸੀ, ਨਾ ਆਕਾਸ਼ ਸੀ, ਕੁਝ ਵੀ ਨਹੀਂ ਸੀ, ਬਿਲਕੁਲ ਸੁੰਨ ਸੀ, ਅਰਬਦ ਨਰਬਦ ਧੁੰਦੂ ਕਾਰਾ, ਉਦੋਂ ਕੁਝ ਵੀ ਨਹੀਂ ਸੀ, ਧੁੰਦ ਸੀ। ਫਿਰ ਉਹ ਪਾਣੀ ਬਣਿਆ, ਪਾਣੀ ਤੋਂ ਅੱਗੇ ਸਾਰਾ ਕੁਝ ਚੱਲਦਾ ਰਿਹਾ। ਕਹਿੰਦੇ ਜਦੋਂ ਕੁਝ ਵੀ ਨਹੀਂ ਸੀ ਉਦੋਂ ਇੱਕ ਸ਼ਕਤੀ ਸੀ, ਉਹ ਸਾਡਾ ਗੁਰੂ ਹੈ। ਉਦੋਂ ਕਿਹੜੀ ਸ਼ਕਤੀ ਸੀ? ਉਦੋਂ ਸ਼ਬਦ ਸੀ, ਨਾਮ ਸੀ। ਜਦੋਂ ਸਾਰੀ ਸ੍ਰਿਸ਼ਟੀ ਖਤਮ ਹੋ ਜਾਏਗੀ, ਆਹ ਜਿਹੜਾ ਦਿਸਦਾ ਹੈ ਕਈ ਵਾਰੀ ਬਣਿਆ ਤੇ ਕਈ ਵਾਰੀ ਖਤਮ ਹੋਇਆ, ਜਦੋਂ ਸਾਰੀ ਸ੍ਰਿਸ਼ਟੀ ਖਤਮ ਹੋ ਜਾਏਗੀ, ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਮੇਰਾ ਗੁਰੂ ਫਿਰ ਵੀ ਰਹੇਗਾ। ਆਦ ਅੰਤ, ਅੰਤ ਦਾ ਅਰਥ ਜਦੋਂ ਇਹਦਾ ਅੰਤ ਹੋ ਜਾਏਗਾ। ਇੱਕ ਹੈ ਅਵਤਾਰਾ, ਇੱਕੋ ਅਵਤਾਰ ਹੈ ਜਿਹੜਾ ਸਾਡਾ ਗੁਰੂ ਹੈ, ਹੋਰ ਕੋਈ ਅਵਤਾਰ ਸਾਡਾ ਗੁਰੂ ਨਹੀਂ ਹੈ। ਇੱਕ ਥਾਂ ਤੇ ਹੁਣ ਧਿਆਨ ਦਿਓ, ਸ਼ਬਦ ਨੂੰ ਗੁਰੂ ਕਿਹਾ ਗੁਰੂ ਸਾਹਿਬ ਨੇ, ਅੱਜ ਨਮਸਕਾਰ ਕੀਤੀ ਸ਼ਬਦ ਨੂੰ, ਗੁਰਬਾਣੀ ਨੂੰ, ਆਪ ਗੁਰਤਾ ਗੱਦੀ ਵੀ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ। ਹੁਣ ਇੱਥੇ ਧਿਆਨ ਰੱਖਣਾ, ਇੱਕ ਉਹਨਾਂ ਨੇ ਹੋਰ ਤਰੀਕਾ ਵਰਤਿਆ, ਉਹ ਕਹਿੰਦੇ ਵੀ ਸੋ ਖਾਲਸ ਸਤ ਗੁਰੂ ਹਮਾਰਾ, ਖਾਲਸਾ ਵੀ ਮੇਰਾ ਗੁਰੂ ਹੈ। ਜਿਹੜੀ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦਿੱਤੀ ਸੀ, ਉਸੇ ਤਰੀਕੇ ਨਾਲ 1699 ਵਾਲੇ ਦਿਨ ਖਾਲਸਾ ਸਾਜ ਕੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਤੇ ਫਿਰ ਉਹਨਾਂ ਤੋਂ ਆਪ ਅੰਮ੍ਰਿਤ ਦੀ ਦਾਤ ਲਈ ਤੇ ਪੰਜ ਪਿਆਰਿਆਂ ਨੂੰ ਗੁਰੂ ਧਾਰਨ ਕੀਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ। ਇਹ ਇਤਿਹਾਸ ਗਵਾਹ ਹੈ, ਪੰਜਾਂ ਨੂੰ ਗੁਰੂ ਧਾਰਿਆ, ਦੱਸਿਆ ਸਾਨੂੰ ਵੀ ਤੁਸੀਂ ਇਸ ਤਰ੍ਹਾਂ ਕਰਨਾ, ਇਸ ਰਾਹੀਂ ਜਾਣਾ। ਤਾਂ ਇਹ ਦੋ ਚੀਜ਼ਾਂ, ਪੰਜ ਪਿਆਰੇ ਤੇ ਸ਼ਬਦ, ਗੁਰੂ ਗੋਬਿੰਦ ਸਿੰਘ ਦੇ ਗੁਰੂ ਨੇ ਸਾਨੂੰ ਵੀ ਉਹਨਾਂ ਨੇ ਇਸ ਰਾਹ ਤੇ ਤੋਰ ਦਿੱਤਾ ਵੀ ਇਹ ਪੰਜ ਪਿਆਰੇ ਤੇ ਗੁਰੂ ਗ੍ਰੰਥ ਸਾਹਿਬ ਤੁਹਾਡੇ ਗੁਰੂ ਨੇ। ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇ, ਇੱਕ ਤੇ ਦੋਹਰਾ ਹੈ, ਜਿਨੇ ਮਿਲਣਾ ਉਹ ਸ਼ਬਦ ਵਿੱਚੋਂ ਖੋਜੋ। ਤੇ ਇੱਕ ਮੈਂ ਕਿਸੇ ਗੁਰਮੁਖ ਤੋਂ ਸੁਣਿਆ ਵੀ ਇੱਕ ਇਹਦੇ ਨਾਲ ਮਿਲਦਾ ਦੋਹਰਾ ਇਹ ਵੀ ਹੈ ਵੀ ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਇਨਹੀ ਮੈਂ ਲੇ, ਇਸ ਸੰਗਤ ਵਿੱਚੋਂ ਲੱਭ ਲਵੋ, ਖਾਲਸੇ ਦੇ ਵਿੱਚੋਂ ਲੱਭੋ, ਦੋ ਥਾਵਾਂ ਤੋਂ ਖੋਜਣਾ ਸਿੱਖਣਾ। ਇਹ ਦੁਬਧਾ ਨਹੀਂ ਹੈ। ਇੱਕ ਪਾਸੇ ਤੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਮਾਉਣਾ ਝੁਕਣਾ ਹੈ ਤੇ ਨਾਲ ਕਹਿੰਦੇ ਖੋਜ ਕਰਨੀ ਹੈ ਉਹਨਾਂ ਦੀ ਜਿਨ੍ਹਾਂ ਦੇ ਵਿੱਚ ਸ਼ਬਦ ਅੰਦਰ ਪ੍ਰਗਟ ਹੋ ਗਿਆ, ਟਿਕ ਗਿਆ, ਤਾਂ ਤੂੰ ਕਾਮਯਾਬ ਹੋਵੇਗਾ। ਸਿੱਧਾ ਨਹੀਂ, ਆਪਾਂ ਬੜੇ ਚਿਰ ਦੇ ਗੁਰੂ ਵਾਲੇ ਬਣੇ ਹੋਏ ਆ, ਸੰਗਤ ਕਰਨੀ ਪਏਗੀ, ਵਿੱਚ ਰਾਹ ਵਿੱਚ ਲਿਆਉਣਾ ਪਏਗਾ। ਤਾਂ ਇਹ ਤਰੀਕਾ ਜਿਹੜਾ ਸਤਿਗੁਰੂ ਨੇ ਬਣਾਇਆ, ਕਹਿੰਦੇ ਮੇਰਾ ਗੁਰੂ ਹੈ ਸ਼ਬਦ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਇੱਥੇ ਸ਼ਬਦ ਨੂੰ ਨਮਸਕਾਰ ਕਰ ਰਹੇ ਨੇ। ਔਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਇਹ ਵਾਰ ਵਾਰ ਜ਼ੋਰ ਦਿੱਤਾ ਗਿਆ, ਤੂੰ ਸ਼ਬਦ ਨੂੰ ਆਪਣਾ ਗੁਰੂ ਬਣਾ, ਕਿਉਂਕਿ ਤੂੰ ਜਿੱਥੇ ਜਾਏਗਾ ਇੱਕ ਬਚਨ ਆਉਂਦਾ, ਤੂੰ ਸਭਨੀ ਥਾਈ ਜਿੱਥੇ ਹੋ ਜਾਈ। ਜਿਹੜਾ ਗੁਰੂ ਸਰੀਰ ਧਾਰੀ ਹੈ ਉਹ ਵਕਤੀ ਹੈ, ਵਕਤੀ ਹੈ, ਸਮੇਂ ਵਿੱਚ ਹੈ, ਸਮੇਂ ਦੀ ਹੱਦ ਤੋਂ ਬਾਅਦ ਉਹਦਾ ਸਰੀਰ ਨਹੀਂ ਰਹੇਗਾ, ਉਹਨੇ ਬਦਲ ਜਾਣਾ ਹੈ। ਦਸ ਪਾਤਸ਼ਾਹੀਆਂ ਵੇਖੋ ਸਮਰੱਥ ਸਨ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੱਕ, ਪਰ ਉਹ ਵੀ ਅਖੀਰ ਨੂੰ ਸਰੀਰਕ ਤੌਰ ਤੇ ਉਹਨਾਂ ਨੇ ਸਿਸਟਮ ਬਦਲ ਦਿੱਤਾ, ਬਦਲ ਲਿਆ ਆਪਣੇ ਆਪ ਨੂੰ, ਬਦਲਣਾ ਪਿਆ ਕਿਉਂਕਿ ਸਰੀਰਾਂ ਦੀ ਦੁਨੀਆ ਹੈ। ਉਹਨਾਂ ਵਿੱਚੋਂ ਅੱਗੇ ਲੰਘਦੇ ਗਏ ਤੇ ਇਸ ਤਰੀਕੇ ਦੇ ਨਾਲ ਸ਼ਬਦ ਤੋਂ ਗੱਲ ਸ਼ੁਰੂ ਹੋਈ ਸੀ ਤੇ ਸ਼ਬਦ ਤੇ ਆ ਕੇ ਗੱਲ ਸਮਾਪਤ ਹੋ ਗਈ। ਆਰੰਭਤਾ ਹੋਈ ਸੀ ਸਿੱਖ ਧਰਮ ਦੀ ਸ਼ਬਦ ਤੋਂ। ਇਹ ਪੰਕਤੀਆਂ ਵਿੱਚ ਕਲਗੀਆਂ ਵਾਲੇ ਤਾਂ ਕਹਿ ਰਹੇ ਨੇ ਵੀ ਜਿਹੜਾ ਮੇਰਾ ਖਾਲਸਾ ਹੈ, ਜਿਹੜਾ ਮੇਰਾ ਸਿੱਖ ਹੈ, ਉਹਨੂੰ ਗੁਰਮਤ ਦੇ ਮਾਰਗ ਦੀ ਸੋਝੀ ਹੋ ਜਾਏ। ਵੇਖੋ ਸਿੱਖ ਹੋਣਾ ਇੱਕ ਵੱਖਰੀ ਗੱਲ ਹੈ ਤੇ ਮਾਰਗ ਦੀ ਸੋਝੀ ਹੋ ਜਾਣੀ ਇੱਕ ਦੂਜੀ ਗੱਲ ਹੈ, ਸਿੱਖ ਹੋਣਾ ਹੋਰ ਗੱਲ ਹੈ। ਸਿੱਖ ਕਿਸੇ ਨੇ ਮੈਨੂੰ ਕਹਿ ਦਿੱਤਾ ਤੂੰ ਸਿੱਖ ਹੈ, ਮੈਂ ਮੰਨ ਲਿਆ, ਗੱਲ ਖਤਮ ਹੋ ਗਈ, ਨਹੀਂ। ਕਿਸੇ ਨੇ ਰਾਹ ਜਾਂਦੇ ਕਿਸੇ ਅਨਪੜ੍ਹ ਨੂੰ ਕਹਿ ਦਿੱਤਾ ਵੀ ਤੂੰ PhD ਹੈ, ਉਹਨੇ ਮੰਨ ਲਿਆ ਤੇ ਆਪਣੇ ਨਾਂ ਦੇ ਨਾਲ ਜੋੜ ਲਿਆ, ਇਹ ਇੱਕ ਹੋਰ ਗੱਲ ਹੈ। ਪਰ ਉਸ ਸ਼ਖਸ ਨੇ ਉਹ PhD ਨੂੰ ਕਲੀਅਰ ਕੀਤਾ ਹੈ, ਉਹਨੇ ਸਾਲ ਲਾਏ ਨੇ, ਵਿਦਿਆ ਹਾਸਲ ਕੀਤੀ, ਉਹ ਗੱਲ ਇੱਕ ਹੋਰ ਹੈ। ਇਸ ਤਰ੍ਹਾਂ ਸਾਨੂੰ ਕਿਸੇ ਨੇ ਸਿੱਖ ਨਾਂ ਦੇ ਦਿੱਤਾ ਵੀ ਤੁਸੀਂ ਸਿੱਖ ਹੋ, ਇਹ ਗੱਲ ਹੋਰ ਹੈ। ਪਰ ਸਿੱਖ ਦੇ ਰਾਹ ਦੇ ਉੱਤੇ ਤੁਰਨ ਵਾਸਤੇ ਸੋਝੀ ਨੂੰ ਜਾਣ ਲੈਣਾ ਉਹ ਇੱਕ ਹੋਰ ਗੱਲ ਹੈ, ਸਿੱਖੀ ਦੀ ਕਮਾਈ ਕਰਨੀ ਹੋਰ ਗੱਲ ਹੈ, ਸਿੱਖ ਨਾਂ ਧਰਾਉਣਾ ਹੋਰ ਗੱਲ। ਇੱਥੇ ਸਤਿਗੁਰਾਂ ਨੇ ਸਿੱਖ ਨੂੰ ਮਾਰਗ ਦਰਸ਼ਕ ਦਰਸਾ ਦਿੱਤਾ, ਤੂੰ ਮੰਨਣਾ ਕਿਨੂੰ ਹੈ, ਤੇਰਾ ਗੁਰੂ ਕੌਣ ਹੈ, ਤੇਰੀ ਮੰਜ਼ਿਲ ਕਿਹੜੀ ਹੈ, ਤੂੰ ਜਾਣਾ ਕਿੱਥੋਂ ਤੱਕ ਹੈ। ਤਾਂ ਇੱਥੇ ਬਚਨ ਕੀਤੇ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ। ਸਾਡਾ ਗੁਰੂ ਉਹ ਹੈ ਜਿਹੜਾ ਆਦਿ ਤੋਂ ਲੈ ਕੇ ਅੰਤ ਤੱਕ ਸ਼ਬਦ ਹੈ। ਹੁਣ ਸਿੱਖ ਨੇ ਸ਼ਬਦ ਨਾਲ ਜੁੜਨਾ ਹੈ, ਨਾਮ ਨਾਲ ਜੁੜਨਾ ਹੈ, ਗੁਰਬਾਣੀ ਨਾਲ ਸਾਂਝ ਪਾਉਣੀ ਹੈ। ਤੇ ਸ਼ਬਦ ਦੇ ਨਾਲ ਕਿਵੇਂ ਜੁੜਨਾ, ਗੁਰਬਾਣੀ ਦੇ ਵਿੱਚ ਤਰੀਕੇ ਦੱਸੇ ਗਏ ਨੇ, ਬਹੁਤ ਵਧੀਆ, ਬੜੇ ਢੰਗ ਦੇ ਨਾਲ ਹਜ਼ੂਰ ਨੇ ਕਈ ਤਰ੍ਹਾਂ ਦੀਆਂ ਉਦਾਹਰਨਾਂ ਦਿੱਤੀਆਂ ਨੇ। ਪਹਿਲੀ ਗੱਲ ਤੇ ਸ਼ਬਦ ਨਾਲ ਜੁੜਨ ਵਾਸਤੇ ਸਭ ਤੋਂ ਪਹਿਲਾਂ ਬੰਦੇ ਦੀ ਰਸਨਾ ਕੰਮ ਦਿੰਦੀ ਹੈ, ਬੋਲਦਾ ਹੈ, ਬੋਲਣ ਤੋਂ ਗੱਲ ਸ਼ੁਰੂ ਹੋਵੇ। ਜਿਹੜੀ ਰਸਨਾ ਹੈ, ਸਰੀਰ ਹੈ ਜਿਹੜਾ, ਰਸਨਾ ਨਾਲ ਬੋਲੇਗਾ, ਜਪੇਗਾ ਉਹਨੂੰ ਤੇ ਆਪਣੀ ਹੀ ਸੁਰਤ ਦੇ ਨਾਲ ਸੁਣੇਗਾ, ਇਹ ਪਹਿਲੀ ਪੌੜੀ ਹੈ, ਉਹਦਾ ਗੁਰੂ ਦੇ ਨਾਲ ਸੰਬੰਧ ਬਣਨਾ ਸ਼ੁਰੂ ਹੋ ਜਾਏਗਾ, ਜੇ ਉਹਨੂੰ ਇਸ ਚੀਜ਼ ਬਾਰੇ ਗਿਆਨ ਹੈ, ਕੁਝ ਜਾਣਦਾ। ਜੇ ਉਹ ਇਹਦੇ ਤੋਂ ਵਾਂਝਾ ਹੈ ਤੇ ਫਿਰ ਤੇ ਹੰਮਾ ਤੁਮਾ ਮੇਲ ਵਾਲੀ ਗੱਲ ਹੈ, ਜਿੱਧਰ ਮੇਲਾ ਹੋਇਆ ਇਕੱਠੇ ਹੋ ਗਏ, ਇੱਕ ਦੂਜੇ ਨੂੰ ਧੱਕੇ ਮਾਰੇ, ਖੀਰ ਕੜਾ ਖਾਧਾ ਤੇ ਘਰ ਮੁੜ ਗਏ, ਫਿਰ ਅਸੀਂ ਨਾਮ ਤਰੀਕ ਸਿੱਖ। ਸਿੱਖ ਦਾ ਮਤਲਬ ਹੈ, ਗੁਰੂ ਸਾਹਿਬ ਕਹਿੰਦੇ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਸ਼ਬਦ ਨੂੰ ਸਿੱਖੋ ਕਿਵੇਂ ਸਾਂਝ ਪਾਉਣੀ, ਇਹਦੇ ਨਾਲ ਕਿਵੇਂ ਜੁੜੀਦਾ। ਤੇ ਬੜੇ ਬੜੇ ਤਰੀਕੇ ਦੱਸੇ, ਕਹਿੰਦੇ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲਾਗਾ ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰੇ ਜਿੱਥ ਜੜਾ। ਸੁਰਤ ਲੱਗੇ, ਧਿਆਨ ਜੁੜੇ ਸ਼ਬਦ ਦੇ ਅੰਦਰ, ਸਿੱਖੀ ਦੀ ਆਰੰਭਤਾ ਉਥੋਂ ਹੋ ਗਈ। ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਮੰਨਣਾ ਔਰ ਗੁਰੂ ਦੇ ਸ਼ਬਦ ਦੀ ਕਮਾਈ ਕਰਨੀ, ਇਹ ਦੋ ਬੜੀਆਂ ਮਹੱਤਵਪੂਰਨ ਗੱਲਾਂ ਨੇ ਗੁਰਬਾਣੀ ਦੇ ਅੰਦਰ। ਆਪਾਂ ਬਚਨ ਪੜ੍ਹਦੇ ਹਾਂ, ਜ਼ਿੰਦਗੀ ਦਾ ਕੋਈ ਵੀ ਖਜ਼ਾਨਾ ਚਾਹੀਦਾ, ਕੁਝ ਵੀ ਚਾਹੀਦਾ ਹੈ। ਮਨੁੱਖ ਦੀਆਂ ਚਾਹਤਾਂ ਬੜੀਆਂ ਨੇ, ਮੰਗਾਂ ਬਹੁਤ ਨੇ। ਗੁਰਮਤ ਦੇ ਅੰਦਰ ਤਰੀਕਾ ਕਿਹੜਾ, ਢੰਗ ਕਿਹੜਾ ਵੀ ਸਾਡੀਆਂ ਇਛਾਵਾਂ ਪੂਰੀਆਂ ਹੋਣ। ਕਿਹੜੀ ਚੀਜ਼ ਹੈ ਜਿਹੜੀ ਮੁੱਕਦੀ ਨਹੀਂ, ਜਿਹੜੀ ਮੁਰਦਿਆਂ ਨੂੰ ਜਿਉਂਦਾ ਰੱਖਦੀ। ਜੇ ਬੰਦੇ ਦੇ ਸਵਾਸ ਖਤਮ ਵੀ ਹੋ ਜਾਣ, ਮੰਨ ਲਓ ਇਹ ਗੱਲ ਸੱਚ ਹੈ। ਜਿੱਥੇ ਗੁਰੂ ਸਾਹਿਬ ਨੇ ਕਿਹਾ ਨਾ ਕਿ ਮੇਰੇ ਸਿੱਖ ਦੇ ਸਵਾਸ ਖਤਮ ਹੋਏ ਹੋਣ ਤੇ ਮੈਂ ਉਹਨਾਂ ਨੂੰ ਬਿਨਾਂ ਸਵਾਸਾਂ ਤੋਂ ਜਿਉਂਦਾ ਰੱਖ ਸਕਦਾ। ਇਹ ਗੱਲ ਗੁਰਬਾਣੀ ਦੇ ਵਿੱਚ ਆਈ ਹੈ। ਕਹਿੰਦੇ ਸਵਾਸ ਨਹੀਂ ਰਹੇ, ਇਹਦੇ ਪੱਲੇ ਕੱਖ ਨਹੀਂ ਸੀ ਰਹਿਣਾ, ਪਰ ਮੈਂ ਇਹਦੇ ਕੋਲੋਂ ਨਹੀਂ ਜਾਣ ਦਿੱਤਾ, ਨਾ ਹੁੰਦਿਆਂ ਵੀ ਇਹਦੇ ਕੋਲ ਰੱਖਿਆ। ਇਹ ਗੁਰੂ ਦੀ ਬਖਸ਼ਿਸ਼ ਹੈ। ਔਰ ਬਚਨ ਕੀਤੇ ਕਿ ਸ਼ਬਦ ਅਖੁੱਟ ਬਾਬਾ ਨਾਨਕਾ। ਇੱਕੋ ਹੀ ਚੀਜ਼ ਇਹ ਦੁਨੀਆਂ ਵਿੱਚ ਜਿਹੜੀ ਖੋਟੀ ਨਹੀਂ ਹੁੰਦੀ, ਬਾਕੀ ਸਾਰੀਆਂ ਚੀਜ਼ਾਂ ਖੋਟੀਆਂ ਹੋ ਜਾਂਦੀਆਂ। ਅਖੁੱਟ ਦਾ ਮਤਲਬ ਜਿਹੜੀ ਖਤਮ ਨਹੀਂ ਹੁੰਦੀ। ਸ਼ਬਦ ਹੀ ਇੱਕ ਐਸੀ ਵਸਤੂ ਹੈ। ਮੈਂ ਬੇਨਤੀ ਕਰਾਂ, ਕੁਝ ਕਰ ਲਓ ਜ਼ਿੰਦਗੀ ਦੇ ਅੰਦਰ, ਧਾਰਮਿਕ ਕਰਮ ਕਰ ਲਓ ਤੇ ਭਾਵੇਂ ਸੰਸਾਰ ਦੇ ਕਰਮ ਕਰੋ। ਦਾਨ ਕੀਤਾ ਕਿੰਨਾ ਕੁ ਚਿਰ ਕੱਢੇਗਾ, ਜਿੰਨਾ ਕੀਤਾ ਉਨਾ ਸਮਾਂ ਮਿਲੇਗਾ। ਕੋਈ ਵੀ ਕੰਮ ਕਰੋ, ਉਹਦਾ ਅੰਤ ਆ ਜਾਏਗਾ, ਉਹਦੀ ਸਮਾਪਤੀ ਹੋ ਜਾਏਗੀ, ਉਹਨੂੰ ਇਹ ਸਮਾਂ ਖਾ ਜਾਏਗਾ, ਉਹਨੂੰ ਜਮ ਖਾ ਜਾਣਗੇ। ਅਵਰ ਕਰਤੂਤ ਸਗਲੀ ਜਮ ਡਾਨਾ। ਕੁਝ ਵੀ ਕਰੋ, ਯਾਤਰਾਵਾਂ ਕਰੋ, ਜਿੱਥੇ ਮਰਜ਼ੀ ਜਾਓ, ਮੇਲਿਆਂ ਤੇ ਹਾਜ਼ਰੀ ਭਰੋ, ਕੁਝ ਵੀ ਕਰ ਲਓ, ਉਹ ਖੁੱਟ ਜਾਣਗੇ, ਉਹਨਾਂ ਵਿੱਚ ਕਮੀ ਆ ਜਾਏਗੀ, ਉਹਨਾਂ ਦੀ ਸਮਾਪਤੀ ਹੋ ਜਾਏਗੀ। ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਕੋਈ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਕਦੀ ਖਤਮ ਨਾ ਹੋਵੇ, ਜਿਹਨੂੰ ਜਿੰਨਾ ਮਰਜ਼ੀ ਵਰਤ ਲਈਏ, ਜਿੰਨਾ ਮਰਜ਼ੀ ਖਾ ਲਈਏ। ਹਜ਼ੂਰ ਨੇ ਕਿਹਾ ਇੱਕੋ ਹੀ ਚੀਜ਼ ਹੀ, ਇੱਕੋ ਹੀ ਦਾਤ ਹੈ, ਜਿੰਨਾ ਮਰਜ਼ੀ ਉਹਨੂੰ ਖਾਈ ਤੇ ਜਿੰਨਾ ਮਰਜ਼ੀ ਉਹਨੂੰ ਖਰਚੀ, ਉਹ ਕਦੀ ਸਮਾਪਤ ਨਹੀਂ ਹੋਵੇਗੀ। ਤੇ ਉਹਦੇ ਉੱਤੇ ਇੱਕ ਹੋਰ ਬਚਨ ਕਹਿ ਦਿੱਤਾ, ਕਹਿੰਦੇ ਤੇਰੇ ਇਕੱਲੇ ਤੋਂ ਤੇ ਉਹਨੇ ਸਮਾਪਤ ਕੀ ਹੋਣਾ, ਜੇ ਉਹ ਸ਼ਬਦ ਦੀ ਦਾਤ ਤੇਰੇ ਅੰਦਰ ਵਸ ਗਈ, ਤੂੰ ਦੂਜਿਆਂ ਨੂੰ ਵੀ ਵੰਡੀ ਜਾਈ, ਤਾਂ ਵੀ ਉਹਨੇ ਖਤਮ ਨਹੀਂ ਹੋਣਾ। ਇਹ ਦੋਵੇਂ ਚੀਜ਼ਾਂ ਗੁਰਬਾਣੀ ਵਿੱਚ ਆਈਆਂ ਨੇ, ਸ਼ਬਦ ਅਖੁੱਟ ਬਾਬਾ ਨਾਨਕਾ। ਗੁਰੂ ਨਾਨਕ ਦਾ ਸ਼ਬਦ ਅਖੁੱਟ ਹੈ, ਖਾਏ ਖਰਚ ਧਨ ਮਾਲ। ਇਹ ਪਹਿਲਾਂ ਜਾਂ ਅੱਜ ਵੀ ਜਿਹੜੇ ਗੁਰਮਤ ਦੇ ਨਾਲ ਜੁੜੇ ਹੋਏ ਗੁਰਸਿੱਖ ਨੇ, ਉਹਨਾਂ ਦੇ ਘਰਾਂ ਦੇ ਵਿੱਚ ਰਸੋਈ ਵਿੱਚ ਸ਼ਬਦ ਆਮ ਤੌਰ ਤੇ ਪੜਿਆ ਜਾਂਦਾ ਸੀ। ਜਦੋਂ ਸ਼ਾਮ ਦਾ ਜਾਂ ਸਵੇਰ ਦਾ ਲੰਗਰ ਸ਼ੁਰੂ ਹੋਣਾ, ਤਾਂ ਆਟੇ ਵਿੱਚ ਪਾਣੀ ਪਾਉਣ ਵਾਲੀ ਬੀਬੀ ਇਹ ਸ਼ਬਦ ਪੜ੍ਹਦੀ ਸੀ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ। ਤੇ ਉਹਦੇ ਵਿੱਚ ਬਰਕਤਾਂ ਆ ਜਾਂਦੀਆਂ ਸਨ, ਉਹਦੀ ਤਸੀਰ ਬਦਲ ਜਾਂਦੀ ਸੀ। ਇਹ ਤੇ ਫਰਕ ਏ। ਤਾਂ ਹੀ ਕਹਿੰਦੇ ਨੇ ਸਿੱਖੀ ਰਸੋਈ ਤੋਂ ਸ਼ੁਰੂ ਹੁੰਦੀ ਏ ਤੇ ਰਸੋਈ ਤੇ ਆ ਕੇ ਖਤਮ ਹੋ ਜਾਂਦੀ ਹੈ। ਸਿੱਖੀ ਰਸੋਈ ਤੋਂ ਸ਼ੁਰੂ ਹੁੰਦੀ ਹੈ। ਬਾਹਰ ਭਾਵੇਂ ਕਿੰਨਾ ਕੋਈ ਕਮਾਉਣ ਵਾਲਾ ਹੋਵੇ, ਦੋ ਗੱਲਾਂ ਨੇ ਕਹਿੰਦੇ, ਪਰਮਾਰਥ ਵੀ ਰਸੋਈ ਤੋਂ ਸ਼ੁਰੂ ਹੁੰਦਾ ਹੈ ਤੇ ਪਦਾਰਥ ਵੀ ਰਸੋਈ ਤੋਂ ਸ਼ੁਰੂ ਹੁੰਦਾ ਹੈ। ਪਦਾਰਥ ਦੇ ਅਰਥ ਨੇ ਸੰਸਾਰ ਦਾ ਧਨ, ਪਰਮਾਰਥ ਦੇ ਅਰਥ ਨੇ ਪਰਮਾਤਮਾ ਦੇ ਨਾਮ ਦਾ ਧਨ। ਪਦਾਰਥ ਦੀ ਸ਼ੁਰੂਆਤ ਤੇ ਪਰਮਾਰਥ ਦੀ ਰਸੋਈ ਤੋਂ ਆਰੰਭਤਾ ਹੋਵੇਗੀ। ਕਿਉਂਕਿ ਰਸੋਈ ਤੋਂ ਕਿਵੇਂ, ਜੇ ਪਦਾਰਥ ਦੀ ਗੱਲ ਹੈ ਤੇ ਰਸੋਈ ਦੇ ਵਿੱਚ ਸੁਖਮਣੀ ਪੜੀ ਜਾ ਰਹੀ ਹੈ, ਸਤਨਾਮ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ, ਸ਼ਬਦ ਦੀ ਆਵਾਜ਼ ਆ ਰਹੀ ਹੈ, ਤੇ ਇਹ ਇੱਕ ਬੜਾ ਵੱਡਾ ਨਿਯਮ ਹੈ ਵੀ ਜਿੱਥੇ ਨਾਮ ਹੈ ਉੱਥੇ ਰਿੱਧੀਆਂ ਸਿੱਧੀਆਂ ਨੇ, ਉੱਥੇ ਬਰਕਤਾਂ ਨੇ। ਤੇ ਰਸੋਈ ਜਿਹੜੀ ਹੈ ਉਹਨੂੰ ਸੰਭਾਲ ਕੇ ਚਲਾਉਣ ਵਾਲੀ ਏ, थोड़ा आवेगा ते ज्यादा कट जाएगा, ते जे उथे हिसाब किताब नहीं बहुता आएगा ते जल्दी खत्म हो जाएगा। तरीका है ये बरकत उस रसोई ते खड़ी है, घर ने किवें चलना। यह पदार्थ भी रसोई तो चलदा, मैं कह रहा सी एक बड़ी सुंदर इहदे उत्ते गाथा है। कहिंदे एक वारी एक बड़ा ऐसा मुकदमा आ गया किसे अदालत दे अंदर भी जज नूं फैसला करना औखा हो गया, राजे नूं फैसला सुनाउणा औखा हो गया। वो फैसला कादा सी, दो बीबियां दा फैसला सी, एक दे कोल दूसरी ने कहा भी इन्हें मेरी मझ चोरी कर ली है। उन्हें कहा मैं इहदी मझ चोरी नहीं कीती। ये मुकदमा चलता सुनो पता किवें लगे, मझ ते गां दी गल शुरू है, किवें समझ आवे इहदे कोल है भी सी कि नहीं। उन्हें कहा भी मेरे घर विच मझ सी, इहने चोरी कर ली, मैं इन्ना घिओ कढ़दी सी, इन्ना दुध सी, इहदे कोल ते है ही भेड़ सी बेचारी कोल, बकरी रखी सी इहने, इहदे कोल की होना। ए वाहिगुरु, मैं जिहड़ी गल कर रहा घिओ दी गल, जिहदे कोल बकरी सी उहदे कोल कहिंदे एक मण घिओ, ते जिहदे कोल मझ सी उस बीबी कोल एक किलो, ते उह किलो वाली ने मुकदमा कर दिता भी इहने मेरा घिओ चोरी कर लिया। बकरी वाली दिसदा भी सी क्योंकि मण जिहड़ा उह ते मझ तों ही बनना सी ना, गल फबदी सी। पर फैसला किवें होवे, राजा बड़ा सियाणा सी। हुण बकरी वाली जिहड़ी उहने कहा भी मैं अपने हत्थी बनाया, इह झूठ बोलदी ऐ, इहदा मैं कोई घिओ नहीं चोरी कीता, इह जिन्ना आउंदा सी उदू ज्यादा खिलार दिंदी सी, उदू ज्यादा डोल दिंदी सी, कुछ खा जांदी सी। इह फैसला बड़ा वड्डा सी, किते अन्याय ना हो जाए। राजा बड़ा सियाणा सी, उन्हें कहा भी सामने अदालत लगी है, 150 आदमी भी बैठा सी। उन्हें कहा तुसी दोवें बीबियां जाके गारे दे विचों चिकड़ विचों लंघ के आओ। चिकड़ विचों लंघ के आईया, पैर चिकड़ नाल भरे गए। फिर उन्हें कहा भी इन्हां दोवां नूं एक एक किलो पानी दो, एक एक लीटर, एक एक लीटर पानी आ गया। ते दोवां नूं हुक्म होया भी इस पानी नाल तुसी पैर धोने ने ते पानी बचा के भी रखना, विचों एक लीटर नाल पैर भी धोने ने ते पानी बचा के भी रखना। हुण दोवें धोण लग पईआं। जिहड़ी मझ वाली सी उह बेसुरी सी, जिन्हों गुरबाणी विच इक कहा सुचजी इक कहा कुचजी। जिदे कोल मझ सी ते जिन्हें दावा कीता सी भी मैं एक मण घिओ जोड़िया सी, इन्हें चोरी कीता बकरी वाली ने, उन्हें पानी फड़िया सीधा उत्ते डोलिया, तरीका नहीं वरत्या भी थोड़ा थोड़ा पा के पैर धोंदी, उन्हें एकदम डोल भी सारा दिता ते पैर भी ना धोते गए, उन्हां नूं भी गारा लगा रहा। दूसरी जिहड़ी बकरी वाली सी उहनूं चज आउंदा सी तरीका, उन्हें थोड़ा थोड़ा पानी पाया, पैर भी धुप गए, पानी भी बच गया। बादशाह ने फैसला दे दिता, कहन लगा ये मझ वाली झूठ बोलदी, इहदा कोई किसे घिओ चोरी नहीं कीता, ते कुचजी है, जे इहने पानी डोल दिता ते इहने घिओ भी डोले ही होना किते ना किते, इहनूं तरीका ही नहीं आउंदा, इहनूं चज नहीं आउंदा। जिहड़ी बेनती कर रहा सां, पदार्थ भी रसोई तों शुरू हुंदा है ते परमार्थ भी रसोई तो शुरू हुंदा। परमार्थ किवें हुंदा, एक विधि है। जदों अमृत तैयार हुंदा तुसी वेंदे हो पंज सिंह बाणी पढ़दे ने, ते पानी हुंदा पहला, पानी तो अमृत तैयार हो जांदा जिहड़ा जिंदगियां बदल देंदा है। ते जिस रसोई विच भोजन तैयार हुंदा होवे ते उत्थे बाणी पढ़ी जाए, सिमरन कीता जाए, उस पदार्थ दे अंदर तसीर जिहड़ी है नाम दी चली जांदी ते खाण वाले ते प्रभाव पाउंदी है। असी कहांगे खाण दा की असर होना, नहीं। इस धरती ते सिर्फ ब्रह्म ज्ञानी ने जिन्हां दे उत्ते खाण पीण दा असर नहीं हुंदा, जिहड़े आम साडे वर्गे लोक ने इन्हां ते खाण पीण दा बहुता असर हुंदा है। ए नियम सच है, जैसा अन्न तैसा मन, प्रभाव पैंदा है। जिवें दे मनुख जिवें दे हत्थां विचों खाएगा उवें दी उहदी तस्वीर बनेगी। इस करके ਇਹ ਕਿਹਾ ਜਾਂਦਾ ਹੈ ਕੋਈ ਫਕੀਰ 20 ਸਾਲ ਤੱਕ ਸਾਧਨਾ ਕਰਦਾ ਰਿਹਾ, ਉਹਦਾ ਮਨ ਨਹੀਂ ਸੀ ਟਿਕਿਆ। ਇੱਕ ਦਿਨ ਇੱਕ ਘਰ ਅੱਗਿਓਂ ਦੀ ਲੰਘਿਆ, ਪ੍ਰਸ਼ਾਦੇ ਦੀ ਅਲੱਖ ਜਗਾਈ ਤੇ ਉਹ ਜਿਹੜੀ ਮਾਈ ਸੀ ਘਰ ਵਿੱਚ ਭਾਗਾਂ ਵਾਲੀ ਸੀ, ਪ੍ਰਸ਼ਾਦਾ ਪਕਾ ਰਹੀ ਸੀ, ਨਾਲ ਰਹਿ ਰਸ ਚੱਲ ਰਿਹਾ ਸੀ। ਉਹਨੇ ਵੇਖਿਆ ਕੋਈ ਮੰਗਣ ਵਾਲਾ ਆਇਆ, ਕਾਹਲੀ ਨਾਲ ਰਹਿ ਰਸ ਕਰਦੀ ਕਰਦੀ ਨੇ ਇੱਕ ਪ੍ਰਸ਼ਾਦਾ ਫਕੀਰ ਦੇ ਹੱਥਾਂ ਤੇ ਰੱਖ ਦਿੱਤਾ। ਉਹਨੇ ਕਹਿੰਦੇ ਪਹਿਲੀ ਬੁਰਕੀ ਮੂੰਹ ਵਿੱਚ ਪਾਈ ਤੇ ਉਹਦਾ ਧਿਆਨ ਜੁੜ ਗਿਆ ਅੰਦਰ। ਉਹ ਗੱਲ ਸਮਝ ਆ ਗਈ ਜਿਹੜੀ 20 ਸਾਲਾਂ ਵਿੱਚ ਸਮਝ ਨਹੀਂ ਸੀ ਆਈ। ਕਹਿਣ ਤੋਂ ਭਾਵ ਇਹ ਦੋ ਚੀਜ਼ਾਂ ਨੇ, ਪਦਾਰਥ ਤੇ ਪਰਮਾਰਥ। ਬੰਦੇ ਦੀ ਜ਼ਰੂਰਤ ਹੈ, ਦੋਵੇਂ ਚੀਜ਼ਾਂ ਸ਼ੁਰੂ ਹੁੰਦੀਆਂ ਨੇ ਸਾਧ ਸੰਗਤ ਰਸੋਈ ਤੋਂ ਆਰੰਭ ਹੁੰਦੀਆਂ ਨੇ। ਤਾਂ ਸ਼ਬਦ ਅਖੁੱਟ ਬਾਬਾ ਨਾਨਕਾ। ਇੱਕ ਚੀਜ਼ ਐਸੀ ਹੈ ਜਿਹੜੀ ਕਦੀ ਘੱਟ ਨਹੀਂ ਹੁੰਦੀ, ਜਿਹੜੀ ਕਦੀ ਪੁਰਾਣੀ ਨਹੀਂ ਹੁੰਦੀ। ਤੇ ਸਤਿਗੁਰੂ ਨੇ ਅੱਗੇ ਬਚਨ ਕੀਤਾ, ਕਹਿਣ ਲੱਗੇ ਆਪ ਤੇ ਬੰਦਾ ਖਾਂਦਾ ਹੀ ਜਿਹਨੂੰ ਇਹ ਖਜ਼ਾਨਾ ਬਖਸ਼ਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ। ਪਿਓ ਤੇ ਦਾਦਾ ਦੋ ਚੀਜ਼ਾਂ ਨੇ, ਪਿਓ ਦਾ ਅਰਥ ਗੁਰੂ, ਦਾਦੇ ਦਾ ਅਰਥ ਪਰਮਾਤਮਾ। ਕਹਿੰਦੇ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਦਾਨਾ। ਮੇਰੇ ਮਨ ਵਿੱਚ ਨਿਦਾਨ ਆ ਗਿਆ ਬਾਣੀ ਦਾ, ਸ਼ਬਦ ਦਾ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਦਾਨਾ। ਰਤਨ ਲਾਲ ਜਾਂ ਕਾ ਕਛੂ ਨ ਮੋਲ, ਭਰੇ ਭੰਡਾਰੇ ਅਖੂਟ ਅਤੋਲ। ਕਹਿੰਦੇ ਇਸ ਨਾਮ ਦੇ ਧਨ ਵਿੱਚ ਦੋ ਬਰਕਤਾਂ ਨੇ, ਕਿਹੜੀਆਂ? ਇੱਕ ਤੇ ਇਹਦਾ ਮੁੱਲ ਕੋਈ ਨਹੀਂ, ਮੁੱਲ ਤੋਂ ਪਰੇ ਦਾ ਹੈ। ਤੇ ਦੂਜਾ ਅਖੂਟ ਦਾ ਅਰਥ ਇਹਦਾ ਇਹ ਖਤਰਾ ਨਹੀਂ ਰਹਿੰਦਾ ਵੀ ਇਹ ਕਦੀ ਘਟ ਜਾਏਗਾ, ਇਹਨੂੰ ਚੋਰ ਨਹੀਂ ਚੁਰਾ ਸਕਦੇ, ਇਹਨੂੰ ਅੱਗ ਨਹੀਂ ਸਾੜ ਸਕਦੀ, ਇਹਨੂੰ ਪਾਣੀ ਨਹੀਂ ਡੋਬ ਸਕਦਾ, ਘਟਦਾ ਨਹੀਂ। ਵੇਖੋ ਗੁਰੂ ਗ੍ਰੰਥ ਸਾਹਿਬ ਤੇ ਇਹ ਹੀ ਕਹਿ ਰਹੇ ਨੇ ਵੀ ਜਿੱਥੇ ਨਾਮ ਹੈ ਉੱਥੇ ਘਾਟਾ ਨਹੀਂ ਆਵੇਗਾ, ਭਾਵੇਂ ਉਹਦੀ ਜ਼ਿੰਦਗੀ ਵਿੱਚ ਕਿੰਨੀਆਂ ਮੁਸੀਬਤਾਂ ਵੀ ਕਿਉਂ ਨਾ ਆ ਜਾਣ। ਦੁੱਖਾਂ ਦੇ ਵਰ ਦੇ ਮੀਂਹ ਦੇ ਵਿੱਚ ਵੀ ਉੱਥੇ ਰੰਗ ਲੱਗੇ ਰਹਿਣਗੇ, ਬਰਕਤਾਂ ਬਣੀਆਂ ਰਹਿਣਗੀਆਂ ਅੰਦਰੋਂ ਅੰਦਰ। ਇਹ ਨਹੀਂ ਵੀ ਜਿਹੜਾ ਮਨੁੱਖ ਧਰਮ ਦੇ ਮਾਰਗ ਤੇ ਚੱਲਦਾ ਬਈ ਹੁਣ ਬਿਲਕੁਲ 100% ਸਾਰਾ ਕੁਝ ਉਹਦਾ ਸ਼ੁੱਧ ਹੋ ਜਾਏ। ਕਿਤੇ ਨਾ ਕਿਤੇ ਤਾਂ ਅੱਗੇ ਪਿੱਛੇ ਗੱਲ ਜ਼ਰੂਰ ਹੁੰਦੀ, ਆਪਾਂ ਰਹਿੰਦੇ ਹਾਂ ਨਾ ਸਰੀਰ ਵਿੱਚ, ਇਹ ਮਾਤ ਲੋਕ ਹੈ, ਮਿੱਟੀ ਦੀ ਦੁਨੀਆ ਹੈ, ਇੱਥੇ ਘਾਟੇ ਵਾਧੇ ਨੇ ਵੀ ਆਉਣਾ, ਦੁੱਖ ਸੁੱਖ ਨੇ ਵੀ ਆਉਣਾ, ਬੜਾ ਕੁਝ ਚੱਲਦਾ। ਤੇ ਜਿਵੇਂ ਦੂਜਾ ਸੰਸਾਰ ਦੁੱਖ ਸੁੱਖ ਵਿੱਚ ਹੈ ਤੇ ਧਾਰਮਿਕ ਬੰਦਾ ਵੀ ਸਰੀਰ ਧਾਰੀ ਹੈ ਨਾ, ਉਹ ਕਿੱਥੋਂ ਵੱਖਰਾ ਸੋਚ ਲਿਆ ਵੀ ਮੇਰੇ ਨੇੜੇ ਕੋਈ ਨੀ ਚੀਜ਼ ਆਉਂਦੀ। ਪਰ ਇੱਕ ਗੱਲ ਦਾ ਫਰਕ ਹੈ ਵੀ ਉਹਦੇ ਵਿੱਚ ਰਹਿੰਦਿਆਂ ਵੀ ਗੁਰੂ ਰੰਗ ਲਾ ਕੇ ਰੱਖਦਾ ਹੈ, ਬੜਾ ਫਰਕ ਹੈ, ਬਹੁਤ ਜ਼ਿਆਦਾ ਹੈ। ਇੰਨਾ ਫਰਕ ਦੱਸਿਆ ਗੁਰੂ ਗ੍ਰੰਥ ਸਾਹਿਬ ਨੇ। ਕਹਿੰਦੇ ਜਦੋਂ ਜੰਗਲ ਨੂੰ ਅੱਗ ਲੱਗਦੀ ਏ, ਉਸ ਅੱਗ ਦੇ ਨਾਲ ਸਾਰਾ ਜੰਗਲ ਸੜ ਜਾਂਦਾ, ਬੂਟੇ ਬਿਰਖ ਸੜ ਜਾਂਦੇ ਨੇ। ਪਰ ਕਹਿੰਦੇ ਜਿਨ੍ਹਾਂ ਬੂਟਿਆਂ ਦੀਆਂ ਜੜ੍ਹਾਂ ਵੀ ਸੜ ਜਾਂਦੀਆਂ ਨੇ ਉਹ ਤੇ ਪਰਤ ਕੇ ਨਹੀਂ ਹਰੇ ਹੁੰਦੇ, ਸਵਾਹ ਬਣ ਗਏ। ਪਰ ਜਿਹੜੇ ਹਰੇ ਬੂਟੇ ਹੁੰਦੇ ਨੇ ਨਾ, ਅੱਗ ਨਾਲ ਉਹਨਾਂ ਦੇ ਪੱਤੇ ਵੀ ਸੜ ਗਏ, ਬਾਹਰੋਂ ਬਾਹਰੋਂ ਸਾਰੇ ਸੜ ਗਏ ਤੇ ਜੜ੍ਹ ਹਰੀ ਰਹਿ ਗਈ। 10 ਦਿਨਾਂ ਨੂੰ ਫਿਰ ਪਿਆ ਮੀਂਹ ਤੇ ਉਹਦੀ ਜੜ੍ਹ ਦੇ ਵਿੱਚੋਂ ਫਿਰ ਪੱਤੇ ਨਿਕਲਣੇ ਸ਼ੁਰੂ ਹੋ ਗਏ। ਫਰਕ ਇੰਨਾ ਮਨਮੁਖ ਤੇ ਗੁਰਮੁਖ ਦੇ ਜੀਵਨ ਵਿੱਚ, ਹਨੇਰੀ ਦੋਵਾਂ ਦੇ ਜੀਵਨ ਵਿੱਚ ਆਉਂਦੀ ਹੈ। ਪਰ ਇੱਕ ਦੀ ਜੜ੍ਹ ਲੱਗੀ ਹੋਈ ਏ ਗੁਰੂ ਕੇ ਚਰਨਾਂ ਵਿੱਚ, ਇੱਕ ਦੀ ਜੜ੍ਹ ਸੁੱਕ ਚੁੱਕੀ ਹੈ, ਉਹ ਸਾਧ ਸੰਗਤ ਸੁੱਕ ਸੜ ਜਾਂਦੇ, ਸਮਾਪਤ ਹੋ ਜਾਂਦੇ, ਦੂਜਿਆਂ ਦੀਆਂ ਜੜ੍ਹਾਂ ਬਚ ਜਾਂਦੀਆਂ ਨੇ, ਜੜ੍ਹ ਰਹਿ ਜਾਂਦੀ ਹੈ। ਆ ਇੱਕ ਬੜੀ ਪਿਆਰੀ ਘਟਨਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਦੀ। ਜਿਹੜਾ ਕਲਗੀਆਂ ਵਾਲੇ ਦੇ ਨੇੜੇ ਆਇਆ, ਉਹਨਾਂ ਦੀਆਂ ਜੜ੍ਹਾਂ ਨਹੀਂ ਸੁੱਕਦੀਆਂ ਭਾਵੇਂ ਕਿੰਨੀ ਅੱਗ ਵਿੱਚੋਂ ਲੰਘ ਜਾਣ। ਤੁਸੀਂ ਸੁਣਿਆ ਹੋਵੇਗਾ ਬਈ ਇਹ ਇਲਾਕਾ ਹੈ ਰਾਏਕੋਟ ਦਾ, ਗੁਰੂ ਗੋਬਿੰਦ ਸਿੰਘ ਬੈਠੇ ਹੋਏ, ਨਾਲ ਸਿਰਫ ਦੋ ਚਾਰ ਸਿੱਖ ਨੇ, ਕਿਲ੍ਹਾ ਛੱਡ ਆਏ ਨੇ, ਵੱਡੇ ਸਾਹਿਬਜ਼ਾਦੇ ਅੱਖਾਂ ਦੇ ਸਾਹਮਣੇ ਸ਼ਹੀਦ ਕਰਾ ਆਏ ਨੇ, ਮਾਛੀਵਾੜੇ ਵਿੱਚੋਂ ਲੰਘ ਗਏ ਨੇ, ਉੱਚ ਦੇ ਪੀਰ ਬਣ ਕੇ ਨਿਕਲ ਆਏ ਨੇ ਆਲਮਗੀਰ ਤੋਂ ਅੱਗੇ ਤੇ ਰਾਏਕੋਟ ਡੇਰਾ ਕੀਤਾ। ਉੱਥੇ ਇੱਕ ਪ੍ਰੇਮੀ ਹੈ ਤੇ ਖਿਆਲ ਆਇਆ, ਉਹਦਾ ਨਾਂ ਸੀ ਨੂਰਾ ਮਾਹੀ। ਕਹਿਣ ਲੱਗੇ, ਨੂਰਿਆ ਤੂੰ ਸਰਹੰਦ ਬਾਰੇ ਜਾਣਨਾ? ਕਹਿਣ ਲੱਗਾ, ਹਾਂ, ਮੇਰੀ ਰਿਸ਼ਤੇਦਾਰੀ, ਮੈਂ ਕਈ ਵਾਰੀ ਗਿਆ। ਇੱਕ ਕੰਮ ਕਰੇਗਾ? ਦੱਸੋ ਮਹਾਰਾਜ, ਇੱਕ ਕੰਮ ਹੈ, ਜਾ ਸਰਹੰਦ ਵਿੱਚ ਪਤਾ ਕਰਕੇ ਆ, ਸਾਡੀ ਮਾਤਾ ਸੀ ਬਜ਼ੁਰਗ ਤੇ ਦੋ ਬੱਚੇ ਉਧਰ ਨੂੰ ਗਏ ਸਨ, ਕਿਤੇ ਕੁਝ ਹੋਇਆ ਤੇ ਨਹੀਂ ਵੇਖ ਕੇ ਆ। ਇਹ ਮਨੁੱਖੀ ਦੁਨੀਆ ਵਿੱਚ ਗੱਲ ਕਰ ਰਹੇ ਨੇ। ਵੈਸੇ ਗੁਰੂ ਸਰਬੱਗ ਹੈ, ਅੰਤਰਜਾਮੀ, ਪਰ ਮਨੁੱਖੀ ਕਾਇਨਾਤ ਵਿੱਚ ਰਹਿ ਕੇ ਪੁੱਛਦੇ ਨੇ, ਜਾ ਵੇਖ ਕੇ ਆ, ਨੂਰਿਆ ਜਾ ਪਤਾ ਕਰ, ਉੱਥੇ ਕੁਝ ਹੋਇਆ, ਜੋਰਾਵਰ ਸਿੰਘ ਤੇ ਫਤਿਹ ਸਿੰਘ ਕਿੱਥੇ ਨੇ, ਖਬਰ ਲੈ ਕੇ ਆ। ਪਤਾ ਸੀ ਪਰ ਫਿਰ ਵੀ ਉਸ ਢੰਗ ਨਾਲ ਗੱਲ ਕਰਨੀ ਸੀ। ਉਹ ਚਲਾ ਜਾਂਦਾ ਹੈ, ਉੱਥੇ ਜਿਹੜੀ ਖਬਰ ਸੁਣਦਾ ਹੈ ਉਹਦੇ ਤੋਂ ਸਹਿਣ ਨਹੀਂ ਹੁੰਦੀ, ਬੱਚੇ ਸ਼ਹੀਦ ਹੋ ਗਏ ਨੇ, ਮਾਤਾ ਸ਼ਹੀਦ ਹੋ ਗਈ ਹੈ। ਵਾਪਸ ਮੁੜ ਆਇਆ ਤੇ ਜਦੋਂ ਕਲਗੀਆਂ ਵਾਲੇ ਦੇ ਕੋਲ ਆਉਂਦਾ ਹੈ, ਦੱਸਣ ਲੱਗਦਾ ਹੈ ਤੇ ਸ਼ਬਦ ਰੁਕ ਜਾਂਦੇ ਨੇ, ਸ਼ਬਦ ਨਹੀਂ ਨਿਕਲਦੇ, ਅੱਖਾਂ ਵਿੱਚੋਂ ਪਾਣੀ ਵਹੀ ਜਾਂਦਾ ਹੈ। ਸਿੱਖਾਂ ਨੇ ਸਮਝ ਲਿਆ ਭਾਣਾ ਵਰਤ ਗਿਆ। ਫਿਰ ਬੋਲਣ ਦਾ ਯਤਨ ਕਰਦਾ ਤੇ ਉਹਦੇ ਮੂੰਹ ਦੇ ਸ਼ਬਦ ਬੰਦ ਹੋ ਜਾਂਦੇ। ਗਲਾ ਕੀ ਦੱਸਾਂ, ਬੱਚੇ ਸ਼ਹੀਦ ਵੀ ਕੀਤੇ ਨੀਹਾਂ ਵਿੱਚ ਚਿਣ ਕੇ, ਕਿਵੇਂ ਖਬਰ ਦਿਆਂ। ਜਦੋਂ ਇਹ ਗੱਲ ਹੁੰਦੀ ਹੈ ਤੇ ਫਿਰ ਕਲਗੀਆਂ ਵਾਲੇ ਨੇ ਵੇਖਿਆ, ਮਨ ਇਹਦਾ ਬਹੁਤਾ ਕੋਮਲ ਹੈ, ਘਟਨਾ ਬੜੀ ਵੱਡੀ ਹੈ, ਇਹਨੂੰ ਸ਼ਬਦ ਨਹੀਂ ਪੈ ਉੜਦੇ। ਗੁਰੂ ਨੇ ਆਪਣਾ ਬਿਰਧ ਸੰਭਾਲਿਆ, ਕਹਿੰਦੇ ਨੂਰਿਆ ਨੇੜੇ ਆ, ਨੇੜੇ ਆ, ਤੇਰੇ ਤੋਂ ਨਹੀਂ ਬੋਲਿਆ ਜਾਣਾ। ਨੇੜੇ ਆ ਗਿਆ, ਲਿਆ ਮੈਨੂੰ ਆਪਣੀ ਬਾਂਹ ਫੜਾ ਦੇ, ਬਾਂਹ ਫੜਾ ਦਿੱਤੀ। ਜਦੋਂ ਬਾਂਹ ਫੜਾਈ ਤੇ ਗੁਰੂ ਨੇ ਆਪਣੀ ਸੱਤਿਆ ਭਰ ਕੇ ਬੋਲਣ ਦੀ ਸ਼ਕਤੀ ਪਾਈ, ਵੀ ਦੱਸ ਉੱਥੇ ਕੀ ਹੋਇਆ। ਫਿਰ ਉਹਨੇ ਬੋਲਿਆ, ਸ਼ਬਦ ਕਹੇ ਮਹਾਰਾਜ, ਬੜਾ ਜ਼ੁਲਮ ਹੋਇਆ, ਵਜੀਦ ਖਾਨ ਨੇ ਬੜਾ ਪਾਪ ਕੀਤਾ, ਬੱਚੇ ਸ਼ਹੀਦ ਹੋ ਗਏ ਨੇ। ਹਜ਼ੂਰ ਕਹਿੰਦੇ, ਕੋਈ ਗੱਲ ਨਹੀਂ, ਤੂੰ ਘਬਰਾਉਣਾ ਕਿਉਂ, ਇਹ ਤੇ ਇਸੇ ਤਰ੍ਹਾਂ ਹੀ ਹੋਣਾ ਸੀ। ਪਰ ਕਹਿੰਦੇ ਇੱਕ ਹੱਥ ਵਿੱਚ ਤੀਰ ਸੀ, ਇੱਕ ਹੱਥ ਵਿੱਚ ਤੇ ਉਹਦੇ ਨਾਲ ਜਿਹੜਾ ਆਮ ਰੱਖਦੇ ਹੁੰਦੇ ਸਨ ਹੱਥ ਵਿੱਚ, ਉਸ ਤੀਰ ਨਾਲ ਇੱਕ ਘਾਹ ਦੀ ਜੜ ਨੂੰ ਨੋਕ ਨਾਲ ਪੁੱਟਦੇ ਰਹੇ। ਜਦੋਂ ਨੂਰੇ ਨੇ ਸਾਰੀ ਗੱਲ ਸੁਣਾ ਦਿੱਤੀ ਤੇ ਜੜ ਵੀ ਪੁੱਟੀ ਗਈ ਤੇ ਉਹਨੇ ਸ਼ਬਦ ਕਿਹਾ ਸੀ, ਸਤਿਗੁਰਾਂ ਨੇ ਬਚਨ ਕੀਤੇ, ਕਹਿਣ ਲੱਗੇ, ਲਓ ਇਸ ਜ਼ੁਲਮ ਰਾਜ ਦੀ, ਇਸ ਮੁਸਲਿਮ ਰਾਜ ਦੀ ਜੜ ਪੁੱਟੀ ਗਈ ਹੈ। ਜਦੋਂ ਇਹ ਸ਼ਬਦ ਹੋਏ ਉੱਥੇ ਮੁਸਲਮਾਨ ਵੀ ਸਨ ਕੁਝ ਪਿਆਰ ਵਾਲੇ, ਨੂਰਾ ਮਾਈ ਖੁਦ ਸੀ, ਉਹਦੇ ਹੱਥ ਕੰਬਣ ਲੱਗ ਪਏ, ਮਹਾਰਾਜ ਤੁਸੀਂ ਜੜ ਪੱਟ ਦਿੱਤੀ ਸਾਡੀ ਸਾਰਿਆਂ ਦੀ, ਅਸੀਂ ਵੀ ਵਿੱਚ ਹੀ ਆਉਂਦੇ ਹਾਂ। ਹਜ਼ੂਰ ਨੇ ਕਿਹਾ, ਨਹੀਂ, ਜੜਾਂ ਪੱਟਣ ਵਾਲਾ ਵੀ ਉਹ ਆਪ ਏ ਤੇ ਜੇ ਉਹਨੇ ਲਾਉਣੀਆਂ ਹੋਣ ਤੇ ਪੱਟੀਆਂ ਨੂੰ ਵੀ ਲਾ ਦਿੰਦਾ, ਲਓ ਤੁਹਾਡੀ ਨਹੀਂ ਪੱਟੀ ਜਾਏਗੀ, ਲਾ ਦਿੱਤੀ ਜੜ, ਤੁਹਾਡੀ ਜੜ ਨਹੀਂ ਪੱਟੀ ਜਾਏਗੀ। ਜਦੋਂ ਮੈਂ ਇੱਥੇ ਲੰਘਿਆ ਵਾਂ ਤੇਰੇ ਕੋਲੋਂ, ਜਿੱਦਣ ਮੇਰੀ ਗੱਲ ਚੱਲੇਗੀ ਨੂਰਿਆ ਨਾਲ, ਤੇਰੀ ਵੀ ਜ਼ਰੂਰ ਚੱਲੇਗੀ, ਤੇਰੀ ਜੜ ਕਾਇਮ ਹੋ ਜਾਏਗੀ। ਗੁਰੂ ਨੇ ਜੇ ਪੱਟਣੀ ਏ ਤੇ ਪੱਟੀ ਨੂੰ ਵੀ ਰੱਖ ਸਕਦਾ ਹੈ, ਜੇ ਉਹਨੇ ਨਹੀਂ ਹਰੀ ਹੋਣ ਦੇਣੀ ਤੇ ਜ਼ਮੀਨ ਵਿੱਚ ਲੱਗੀ ਵੀ ਨਹੀਂ ਹੋਣੀ। ਆ ਵੇਖੋ ਤੁਹਾਡੇ ਸਾਹਮਣੇ ਹੈ ਮਲੇਰਕੋਟਲਾ, ਸਤਿਗੁਰੂ ਨੇ ਬਚਨ ਕਹੇ ਸਨ, ਸ਼ੇਰ ਖਾਨ ਨੇ ਇੱਕ ਗੱਲ ਕਹੀ ਸੀ ਵਜੀਦ ਖਾਨ ਦੇ ਦਰਬਾਰ ਦੇ ਅੰਦਰ, ਤੂੰ ਇਹ ਜ਼ੁਲਮ ਕਰਨ ਲੱਗਾ। ਉਹਨੇ ਬੁਲਾਇਆ ਸੀ ਸ਼ੇਰ ਖਾਨ, ਤੇਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਨੇ ਮਾਰਿਆ, ਗੁਰੂ ਗੋਬਿੰਦ ਸਿੰਘ ਦੇ ਬੱਚੇ ਮੇਰੀ ਗ੍ਰਿਫਤ ਵਿੱਚ ਨੇ, ਲੈ ਜਾ ਇਹਨਾਂ ਨੂੰ ਕਤਲ ਕਰਕੇ ਬਦਲਾ ਲੈ। ਸ਼ੇਰ ਖਾਂ ਉੱਠ ਕੇ ਖੜਾ ਹੋ ਗਿਆ, ਕਹਿਣ ਲੱਗੇ ਵਜੀਦ ਖਾਂ ਇੱਕ ਗੱਲ ਯਾਦ ਰੱਖੀ, ਮੈਂ ਤੇ ਕਿੱਥੇ ਬੱਚੇ ਲੈ ਕੇ ਜਾਵਾਂਗਾ, ਤੂੰ ਵੀ ਆਪਣੀ ਗੱਲ ਸੁਣ ਲੈ, ਜੇ ਤੂੰ ਬੱਚੇ ਸ਼ਹੀਦ ਕਰ ਦਿੱਤੇ ਤੇ ਸਰਹੰਦ ਟੈ ਟੇਰੀ ਹੋ ਜਾਏਗੀ, ਸਮਾਪਤੀ ਹੋ ਜਾਏਗੀ ਤੇਰੀ, ਖਾਤਮਾ ਹੋ ਜਾਏਗਾ। ਵਜੀਦ ਖਾਂ ਨੇ ਕਿਹਾ ਹੋਣਾ ਤੂੰ ਮਲੇਸ਼ ਹੋ ਗਿਆ, ਤੂੰ ਗੁਰੂ ਤੋਂ ਡਰਨਾ ਹੈ। ਉਹਨੇ ਕਿਹਾ ਜਿਵੇਂ ਕਹਿ ਠੀਕ ਹੈ। ਫਤਵਾ ਜਾਰੀ ਕਰਨ ਲੱਗਾ, ਸ਼ੇਰ ਖਾਂ ਉੱਠ ਕੇ ਖਲੋ ਗਿਆ, ਕਹਿਣ ਲੱਗਾ ਰੁਕ ਜਾ, ਮੈਂ ਆਪਣੇ ਕੰਨਾਂ ਨਾਲ ਇਹ ਫਤਵਾ ਨਹੀਂ ਸੁਣਨਾ ਵੀ ਬੱਚਿਆਂ ਨੂੰ ਕੁਰਾਨ ਵਿੱਚ ਲਿਖਿਆ ਸ਼ਹੀਦ ਕਰ ਦਿਓ, ਕਿਤੇ ਨਹੀਂ ਲਿਖਿਆ ਹੋਇਆ, ਮੈਂ ਪਹਿਲਾਂ ਇੱਥੋਂ ਜਾ ਸਕਣਾ ਜਾਣਾ। ਉੱਠ ਕੇ ਵਾਕ ਆਊਟ ਕਰ ਗਿਆ, ਛੱਡ ਦਿੱਤਾ ਉਹ ਸਭਾ ਨੂੰ। ਖਿਆਲ ਕਰੋ ਅਸੀਂ ਗੱਲਾਂ ਬਹੁਤ ਵੱਡੀਆਂ ਕਰਨੇ ਆ। ਉਸ ਸ਼ੇਰ ਖਾਨ ਨੇ ਇੱਕ ਪਿਰਤ ਪਾਈ, ਇੱਕ ਪੂਰਨਾ ਪਾਇਆ, ਉਹ ਕਿਹੜਾ ਹੈ? ਅੱਜ ਅਸੀਂ ਕਹਿੰਦੇ ਹਾਂ ਜੀ ਹੁਣ ਕਰੀਏ ਕੀ, ਸਾਰਾ ਹੀ ਝੂਠ ਹੋ ਗਿਆ, ਅਸੀਂ ਇਕੱਲੇ ਕੀ ਕਰ ਸਕਨੇ। ਹੈ ਵੈਸੇ ਇਸ ਤਰ੍ਹਾਂ ਹੀ ਗੱਲ ਹੈ, ਇਸੇ ਤਰ੍ਹਾਂ ਹੀ ਝੂਠ ਨੇ ਐਸਾ ਘੇਰਿਆ ਹਰ ਇੱਕ ਨੂੰ, ਹਰ ਇੱਕ ਬੰਦਾ ਕਹਿੰਦਾ ਵੀ ਕੀ ਕਰੀਏ, ਸਾਨੂੰ ਪਤਾ ਤੇ ਹੈ ਵੀ ਇਹ ਜਿਹੜੇ ਲੋਕ ਨੇ ਇਹਨਾਂ ਸਾਡਾ ਕੌਮ ਦਾ ਬੜਾ ਨੁਕਸਾਨ ਕੀਤਾ, ਪਤਾ ਵੀ ਹੈ ਸਾਨੂੰ, ਅੱਖਾਂ ਨਾਲ ਵੇਖਿਆ ਵੀ ਹੈ, ਸੱਚ ਹੈ। ਫਿਰ ਕਿਉਂ ਉਹਨਾਂ ਦੇ ਗੋਡੇ ਘੁੱਟਦੇ ਹੋ, ਫਿਰ ਕਿਉਂ ਉਹਨਾਂ ਦੀਆਂ ਜੁੱਤੀਆਂ ਚੁੱਕਦੇ ਹੋ, ਕੀ ਗੱਲ, ਕਿਹੜੀ ਮਜਬੂਰੀ ਪੈ ਗਈ? ਕਹਿਣ ਲੱਗਾ ਜੀ ਹੁਣ ਸਾਰੇ ਕਰਦੇ ਨੇ ਪਏ, ਅਸੀਂ ਕੀ ਕਰੀਏ। ਉੱਥੇ ਵੀ ਸਾਰੀ ਸਨ ਖਿਆਲ ਰੱਖਣਾ, ਜਿੱਦਣ ਸ਼ੇਰ ਖਾਂ ਉੱਠ ਕੇ ਆਏ ਸੀ ਨਾ ਸਾਰੀ ਸਨ ਬਾਕੀ, ਉਹਨੇ ਇੱਕ ਤਰੀਕਾ ਦੱਸਿਆ ਸੀ, ਕਹਿਣ ਲੱਗਾ ਮੈਂ ਛੁਡਾ ਤੇ ਨਹੀਂ ਸਕਦਾ ਪਰ ਮੈਂ ਬਾਹਰ ਚਲੇ ਜਾਣਾ, ਮੈਂ ਵਿੱਚ ਨਹੀਂ ਬਹਿਣਾ ਤੁਹਾਡੇ ਝੂਠ ਦੇ। ਉਹਦੇ ਵਿੱਚੋਂ ਇੱਕ ਚੀਜ਼ ਪੈਦਾ ਹੁੰਦੀ, ਜਿੱਥੇ ਝੂਠ ਹੈ ਗਲਤ ਹੁੰਦਾ ਹੈ, ਠੀਕ ਹੈ ਤੁਸੀਂ ਮਜਬੂਰ ਹੋਵੋਗੇ, ਰੋਕ ਨਹੀਂ ਸਕਦੇ, ਪਰ ਤੁਸੀਂ ਹਮਾਇਤ ਤੇ ਨਾ ਕਰੋ, ਕਿਉਂਕਿ ਜੇ ਤੁਸੀਂ ਉਹਨੂੰ ਵੋਟ ਪਾਇਆ, ਜੇ ਤੁਸੀਂ ਉਹਨੂੰ ਹਮਾਇਤ ਦੇ ਦਿੱਤੀ ਹੈ, ਇਹਦੇ ਅਰਥ ਕੀ ਨਿਕਲਦੇ ਨੇ? ਇਹਦੇ ਅਰਥ ਇਹ ਨੇ ਬਈ ਪਹਿਲਾਂ ਤੇ ਤੂੰ ਖੂਨ ਪੀਤਾ ਹੀ ਪੀਤਾ ਸਾਰੀ ਕੌਮ ਦਾ, ਜਾਂ ਤੈਨੂੰ ਫਿਰ ਇਜਾਜ਼ਤ ਦੇਣੇ ਹੋਰ ਪੀਲਾ ਜਾ ਕੇ ਹੋਰ ਗਲੇ ਕੱਟ, ਇਹਦੇ ਅਰਥ ਇਹ ਨਿਕਲ। ਉਹ ਇਕੱਲਾ ਬੰਦਾ ਦੋਸ਼ੀ ਨਹੀਂ ਹੈ, ਇਹਦੇ ਅਰਥ ਸਾਫ਼ ਹੋਣਗੇ ਕਿ ਤੁਸੀਂ ਪਹਿਲਾਂ ਤਾਂ ਬਹੁਤ ਨੁਕਸਾਨ ਕਰ ਹੀ ਲਿਆ, ਰੱਜ ਕੇ ਖੂਨ ਪੀ ਲਿਆ, ਜਾਓ ਫਿਰ ਤੁਹਾਨੂੰ ਮੌਕਾ ਦਿੰਦੇ ਹੋਰ ਪੀਵੋ, ਕੌਣ ਜ਼ਿੰਮੇਵਾਰ ਹੋਵੇਗਾ? ਯਾਦ ਰੱਖਣਾ ਸੱਚ ਦਾ ਤੇ ਧਰਮ ਦਾ ਕਦੀ ਬਹੁਤੀ ਵਹੀਰ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਵੀ ਇੰਨੇ ਲੋਕਾਂ ਨੇ ਕੀਤਾ ਤੇ ਸੱਚ ਹੀ, ਨਹੀਂ, ਉਹਦੇ ਪੈਮਾਨੇ ਆਪਣੇ ਹੁੰਦੇ ਨੇ। ਭਾਵੇਂ ਇੱਕ ਬੰਦਾ ਬਚੇ ਖਾਂ, ਸ਼ੇਰ ਖਾਨ ਨੇ ਬੜੀ ਵੱਡੀ ਹਿੰਮਤ ਕੀਤੀ, ਉਹਨੇ ਇਹ ਨਹੀਂ ਕਿਹਾ ਵੀ ਇੱਥੇ 500 ਮੁਸਲਮਾਨ ਜਰਨੈਲ ਬੈਠਾ ਹੈ ਜਿਹੜਾ ਵਜੀਦ ਖਾਂ ਦੇ ਹੱਕ ਵਿੱਚ ਭੁਗਤ ਰਿਹਾ ਵੀ ਠੀਕ ਹੈ ਜੋ ਕੁਝ ਤੂੰ ਕਰੇਗਾ। ਉਹਨੇ ਕਿਹਾ ਨਹੀਂ, ਮੈਂ ਭਾਵੇਂ ਇਕੱਲਾ ਰਹਿ ਜਾਂ ਕੁਝ ਹੋ ਜਾਏ, ਮੈਂ ਤੇਰੀ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ, ਮੇਰੇ ਕੋਲ ਅੱਜ ਤਾਕਤ ਹੁੰਦੀ ਤੇ ਮੈਂ ਜੰਗ ਕਰਕੇ ਤੈਨੂੰ ਰੋਕਦਾ ਵੀ, ਪਰ ਮੇਰੇ ਕੋਲ ਤਾਕਤ ਨਹੀਂ, ਮੈਂ ਤੈਨੂੰ ਰੋਕ ਤੇ ਨਹੀਂ ਸਕਦਾ ਪਰ ਮੈਂ ਹਮਾਇਤ ਦਾ ਪਾਪ ਨਹੀਂ ਲੈਣਾ ਸਿਰ ਦੇ ਉੱਤੇ, ਹਮਾਇਤ ਦਾ ਪਾਪ ਨਹੀਂ ਲੈਣਾ। ਇਸ ਲਈ ਇਹ ਵੀ ਗੱਲ ਖਿਆਲ ਵਿੱਚ ਰੱਖਣਾ, ਸ਼ਾਇਦ ਅਸੀਂ ਕਿਸੇ ਪਾਪ ਦੀ ਹਮਾਇਤ ਕਰ ਰਹੇ ਹਾਂ, ਉਹਨੂੰ ਸ਼ਹਿ ਦੇ ਰਹੇ ਹਾਂ, ਉਹਨੂੰ ਫਿਰ ਕਹਿ ਰਹੇ ਹਾਂ ਹੋਰ ਕਰੋ। ਉੱਠ ਕੇ ਆ ਗਿਆ, ਕਲਗੀਆਂ ਵਾਲੇ ਨੇ ਪੁੱਛਿਆ ਸੀ ਨੂਰੇ ਮਾਈ ਨੂੰ, ਉੱਥੇ ਜਦੋਂ ਇਹ ਘਟਨਾ ਵਾਪਰੀਏ ਕਿਸੇ ਇੱਕ ਦੋ ਨੇ ਕੋਈ ਗੱਲ ਕੀਤੀ ਏ? ਕਹਿਣ ਲੱਗਾ ਹਾਂ ਮਹਾਰਾਜ, ਨਵਾਬ ਸ਼ੇਰ ਖਾਂ ਕੋਟਲੇ ਵਾਲਾ, ਮਲੇਰ ਕੋਟਲੇ ਵਾਲਾ, ਉਹਨੇ ਕਿਹਾ ਸੀ, ਹਾ ਦਾ ਨਾਰਾ ਮਾਰਿਆ, ਉਸਨੇ ਕਿਹਾ ਸੀ ਇਹ ਝੂਠ ਹੈ, ਗਲਤ ਹੈ, ਤੂੰ ਗਲਤ ਕਰ ਰਿਹਾ। ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਮੇਰਾ ਖਾਲਸਾ ਸਭ ਪਾਸੇ ਸਜ਼ਾ ਦੇਵੇਗਾ ਪਰ ਮਲੇਰ ਕੋਟਲਾ ਬਚ ਜਾਏਗਾ, ਅੱਜ ਤੱਕ ਕਾਇਮ ਹੈ ਤੁਹਾਡੇ ਕੋਲ, ਮਲੇਰ ਕੋਟਲੇ ਨੂੰ ਤੱਤੀ ਹਵਾ ਨਹੀਂ ਲੱਗੇਗੀ। ਬੰਦਾ ਸਿੰਘ ਬਹਾਦਰ ਨੇ ਕਰਕੇ ਵਿਖਾ ਦਿੱਤਾ ਸਾਰਾ ਕੁਝ, ਸਬਕ ਸਿਖਾ ਦਿੱਤਾ ਇੰਨਾ ਜ਼ਬਰਦਸਤ, ਇੱਥੋਂ ਤੱਕ ਵੀ ਇੰਨਾ ਬੰਦਾ ਸਿੰਘ ਬਹਾਦਰ ਜੀ ਨੇ ਇੰਨਾ ਸਖਤ ਐਕਸ਼ਨ ਲਿਆ ਸੀ, ਐਵੇਂ ਨਹੀਂ ਸਿੱਧੇ ਹੋਏ ਆਪਾਂ ਕੱਲੇ ਕਹਿੰਦੇ ਹਾਂ ਵੀ ਆਪੇ ਗੁਰੂ ਕਰੇਗਾ ਰੱਬ, ਗੁਰੂ ਨੇ ਕੁਝ ਕਰਨ ਲਈ ਵੀ ਕਿਹਾ, ਆਪਣੇ ਆਪ ਨਹੀਂ ਹੋਏ ਇਹ। ਠੀਕ ਹੈ ਸਿੱਖ ਨੂੰ ਵਿਵੇਕ ਤਾਂ ਦਿੱਤੀ, ਪਰ ਬੰਦਾ ਸਿੰਘ ਬਹਾਦਰ ਨੇ ਸਬਕ ਸਿਖਾਇਆ ਸੀ ਇੰਨੀ ਤਰ੍ਹਾਂ, ਉਹਨੇ ਕਬਰਾਂ ਪੱਟ ਪੱਟ ਕੇ ਉਹ ਮੁਰਦੇ ਬਾਹਰ ਕੱਢੇ ਸਨ ਜਿਨ੍ਹਾਂ ਨੇ ਜ਼ੁਲਮ ਕੀਤਾ ਸੀ, ਜਿਉਂਦਿਆਂ ਦੀ ਤੇ ਗੱਲ ਛੱਡ ਦਿਓ। ਇਸ ਲਈ ਬੜੇ ਭੈ ਭੀਤ ਸਨ ਉਸ ਸਮੇਂ ਦੇ ਹਾਕਮ ਬੰਦਾ ਸਿੰਘ ਬਹਾਦਰ ਤੋਂ, ਡਰਦੇ ਸਨ। ਉਹਨੇ ਕਿਹਾ ਸੀ ਵੀ ਜਿਹੜੇ ਜਿਉਂਦੇ ਨੇ, ਜਿਨ੍ਹਾਂ ਨੇ ਜ਼ੁਲਮ ਕੀਤਾ ਸਾਹਿਬਜ਼ਾਦਿਆਂ ਤੇ, ਗੁਰੂ ਸਾਹਿਬ ਤੇ ਹਮਲੇ ਕੀਤੇ ਨੇ, ਜਿਉਂਦੇ ਨੇ ਉਹਨਾਂ ਉੱਤੇ ਸਬਕ ਦੇਣਾ ਹੀ ਦੇਣਾ। ਜਿਨ੍ਹਾਂ ਦੀ ਮੌਤ ਹੋ ਗਈ ਨਾ ਅਕਾਰਨ, ਕਬਰਾਂ ਪੱਟੋ ਇਹਨਾਂ ਦੀਆਂ, ਕੱਢੋ ਬਾਹਰ, ਰੋਲਣੀਆਂ ਨੇ। ਪੂਰੀ ਤਰ੍ਹਾਂ ਸਬਕ ਸਿਖਾਇਆ ਸੀ, ਇਹ ਤਰੀਕਾ ਸੀ ਉਹਨਾਂ ਦਾ। ਇਸ ਢੰਗ ਦੇ ਨਾਲ ਮੈਂ ਜਿਹੜੀ ਗੱਲ ਸਾਂਝੀ ਕਰ ਰਿਹਾ ਸੀ, ਜਿਹੜੀ ਜੜ, ਜਿਹਦੀ ਜੜ ਗੁਰੂ ਨੇ ਰੱਖਣੀ ਹੈ, ਉਹਦੀ ਜੜ ਕੋਈ ਪੁੱਟ ਨਹੀਂ ਸਕਦਾ। ਤਾਂ ਸਤਿਗੁਰੂ ਨੇ ਜੜ ਬਚਾ ਲਈ, ਕਹਿਣ ਲੱਗੇ ਨਹੀਂ ਤੁਹਾਡੀ ਨਹੀਂ, ਮੈਂ ਜ਼ੁਲਮ ਦੀ ਜੜ ਕਹੀ ਹੈ, ਮੈਂ ਮੁਸਲਮਾਨਾਂ ਦੀ ਜੜ ਦੀ ਗੱਲ ਨਹੀਂ ਕੀਤੀ। ਤਾਂ ਐਸੇ ਗੁਰੂ ਦੀ ਗੱਲ, ਐਸੀ ਮਹਾਨਤਾ ਦੀ ਗੱਲ ਮੈਂ ਗੱਲ ਕਰ ਰਿਹਾ ਸੀ, ਇਹ ਪਿਓ ਦਾਦੇ ਦਾ ਖਜ਼ਾਨਾ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਇਹ ਆਪਣਾ ਵੀ ਸਵਾਰਦਾ, ਦੂਜਿਆਂ ਦਾ ਵੀ ਸਵਾਰ ਦਿੰਦਾ। ਉਸ ਗੁਰੂ ਨੂੰ ਨਮਸਕਾਰ ਕਰਦੇ ਹੋਏ ਕਲਗੀਧਰ ਪਾਤਸ਼ਾਹ ਇਹ ਬਚਨ ਕਹਿੰਦੇ, ਜਵਨ ਕਾਲ ਸਭ ਜਗਤ ਬਣਾਇਓ। ਜਵਨ ਕਾਲ, ਜਵਨ ਦੇ ਅਰਥ ਨੇ ਜਿਸ, ਕਾਲ ਦੇ ਅਰਥ ਨੇ ਅਕਾਲ ਪੁਰਖ ਦਾ ਸ਼ਬਦ, ਅਕਾਲ ਪੁਰਖ ਦਾ ਸਰੂਪ। ਜਿਸ ਅਕਾਲ ਪੁਰਖ ਦੇ ਕਾਲ ਨੇ, ਸ਼ਬਦ ਨੇ ਸਾਰੇ ਜਗਤ ਦੀ ਰਚਨਾ ਕੀਤੀ ਹੈ, ਬਣਾਇਆ ਹੈ। ਦੇਵ ਦੈਂਤ ਜੱਛਨ ਉਪਜਾਇਓ, ਉਸੇ ਸ਼ਬਦ ਨੇ ਆਪਣੇ ਵਿੱਚੋਂ ਦੇਵਤੇ, ਦੈਂਤ ਤੇ ਜੱਛਣ, ਕਈ ਪ੍ਰਕਾਰ ਦੇ ਯਸ਼ ਬਣਾਏ ਨੇ, ਯਕਸ਼ ਪੈਦਾ ਕੀਤੇ ਨੇ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀ ਉਹ ਹਮਾਰਾ। ਉਹ ਸ਼ਬਦ ਹੀ ਸਾਡਾ ਗੁਰੂ ਹੈ, ਸ਼ਬਦ ਹੀ ਸਾਡਾ, ਉਹ ਹੀ ਨਮਸਕਾਰ ਕਰਨ ਯੋਗ ਹੈ। ਇਸ ਕਰਕੇ ਸਿੱਖ ਬਾਹਰੋਂ ਵੀ ਸ਼ਬਦ ਨੂੰ ਝੁਕਦਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦਾ ਔਰ ਸ਼ਬਦ ਦੀ ਸਾਧਨਾ ਵੀ ਕਰਦਾ ਹੈ, ਸ਼ਬਦ ਦਾ ਅਭਿਆਸ ਵੀ ਕਰਦਾ, ਦੋ ਗੱਲਾਂ ਨੂੰ ਇਕੱਠੇ ਰੱਖਦਾ। ਉਹਨੂੰ ਗੁਰੂ ਕਿਹਾ ਤੇ ਕਲਗੀਆਂ ਵਾਲੇ ਨੇ ਖੁਦ ਨਮਸਕਾਰ ਕਰ ਦਿੱਤੀ ਹਜ਼ੂਰ ਸਾਹਿਬ ਦੀ ਧਰਤੀ ਤੇ। ਜਦੋਂ ਅਖੀਰਲਾ ਵਕਤ ਆਇਆ, ਸਰੀਰ ਤਿਆਗਣਾ ਸੀ, ਤਾਂ ਚਰਚਾ ਚੱਲੀ ਹੁਣ ਗੁਰਤਾ ਕਿਨੂੰ। ਹਜ਼ੂਰ ਨੇ ਕਿਹਾ ਮੈਂ ਗੁਰਤਾ ਗੱਦੀ ਦਾ 50% ਹਿੱਸਾ ਤੇ ਪਹਿਲਾਂ ਮੈਂ ਫੈਸਲਾ ਲੈ ਚੁੱਕਾ, ਅੱਜ ਤੋਂ ਬੜਾ ਚਿਰ ਪਹਿਲਾਂ, 1699 ਵਾਲੇ ਦਿਨ ਮੈਂ ਖਾਲਸੇ ਦੇ ਅੱਗੇ ਝੁੱਕ ਕੇ, ਗੋਡੇ ਟੇਕ ਕੇ ਅੰਮ੍ਰਿਤ ਦੀ ਦਾਤ ਲਈ ਸੀ, ਭਾਵੇਂ ਮੈਂ ਗੁਰੂ ਰਿਹਾ ਫਿਰ ਵੀ, ਪਰ ਪ੍ਰੋਸੀਜਰ ਨਿਭਾ ਦਿੱਤਾ ਸੀ ਗੁਰੂ ਆਉਣ ਦਾ, ਬਈ ਗੁਰੂ ਖਾਲਸਾ ਹੈ। ਇਸ ਕਰਕੇ ਗੁਰੂ ਖਾਲਸਾ, ਖਾਲਸੇ ਦੇ ਅੱਗੇ ਗੁਰੂ ਸ਼ਬਦ ਕਈ ਵਾਰੀ ਆਉਂਦਾ, ਖਾਲਸਾ ਹੀ ਮੇਰਾ ਗੁਰੂ ਹੈ। ਤੇ ਅੱਜ ਜਿਹੜਾ ਬਾਕੀ ਬਚਿਆ ਸੀ ਵੀ ਹੁਣ ਖਾਲਸਾ ਕਿਹਦੇ ਅੱਗੇ ਝੁਕੇ, ਖਾਲਸੇ ਨੂੰ ਵੀ ਤੇ ਗੁਰੂ ਚਾਹੀਦਾ ਨਾ। ਵੇਖੋ ਇਹ ਤਰੀਕਾ ਹੈ, ਸਿੱਧੇ ਨਹੀਂ ਆਪਾਂ ਸ਼ਬਦ ਨਾਲ ਜੁੜ ਸਕਦੇ। ਜੇ ਗੁਰੂ ਨੇ ਵੀ ਸ਼ਬਦ ਦੀ ਗੱਲ ਕੀਤੀ ਤੇ ਉਹਨੇ ਪੰਜਾਂ ਦੇ ਰਾਹੀਂ ਕੀਤੀ ਹੈ। ਗੁਰੂ ਗੋਬਿੰਦ ਸਿੰਘ ਨੇ ਸ਼ਬਦ ਨਾਲ ਜੁੜਨ ਦੀ ਗੱਲ ਕੀਤੀ ਤੇ ਪੰਜ ਪਿਆਰਿਆਂ ਦੀ ਗੱਲ ਕੀਤੀ, ਫਿਰ ਸ਼ਬਦ ਵਿੱਚ ਨਾਲ ਜੁੜੇ ਨੇ, ਅਸੀਂ ਕਿਵੇਂ ਸਿੱਧੇ ਹੋ ਸਕਦੇ ਹਾਂ? ਜਿਹੜੇ ਅਸੀਂ ਕਹਿੰਦੇ ਹਾਂ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਗੁਰੂ ਨੇ ਜੀ, ਸਿੱਧੇ ਹੀ ਨੇ, ਅਸੀਂ ਨਹੀਂ ਅੰਮ੍ਰਿਤ ਛਕਦੇ, ਕਿਵੇਂ ਹੋ ਸਕਦਾ ਹੈ? ਕਿਹੜਾ ਤਰੀਕਾ ਹੈ? ਜੇ ਗੁਰੂ ਨੇ ਕਿ ਨਹੀਂ ਕਿਹਾ ਵੀ ਮੇਰਾ ਸ਼ਬਦ ਗੁਰੂ ਸਿੱਧਾ ਗੁਰੂ ਵਿੱਚ, ਪੰਜ ਲਿਆਉਣੇ ਪਏ ਉਹਨਾਂ ਨੂੰ, ਫਿਰ ਆਪਾਂ ਕਿਵੇਂ ਹੋ ਸਕਦੇ? ਸਾਡੇ ਕੋਲ ਕਿਹੜੀ ਵੱਧ ਤਾਕਤ ਹੈ ਗੁਰੂ ਗੋਬਿੰਦ ਸਿੰਘ ਜੀ ਨਾਲੋਂ? ਤਾਂ ਇਸ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ਵਾਰਾ ਲਿਆਂਦਾ ਗਿਆ, ਪ੍ਰਕਾਸ਼ ਹੋ ਗਏ ਹਜ਼ੂਰ ਸਾਹਿਬ ਦੀ ਧਰਤੀ ਤੇ। ਸਤਿਗੁਰਾਂ ਨੂੰ ਭਾਵੇਂ ਜ਼ਖਮ ਲੱਗਾ ਸੀ ਪਰ ਕਮਰ ਕੱਸਾ ਕਰਕੇ ਆਏ, ਤਿਆਰ ਬਰ ਤਿਆਰ ਹੋ ਪਰਿਕਰਮਾ ਕੀਤੀ, ਆਪ ਮੱਥਾ ਟੇਕਿਆ, ਚੌਰ ਸਾਹਿਬ ਕੀਤਾ ਤੇ ਇੱਕ ਬਚਨ ਕਿਹਾ ਸੀ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਪਹਿਲਾਂ ਪੰਥ ਦੀ ਗੱਲ, ਕਿਉਂਕਿ ਇਹ ਪੰਥ ਇੱਥੇ ਤਾਂ ਸ਼ਬਦ ਵਰਤਿਆ ਤੇ ਅੱਗੇ ਬਚਨ ਕਿਹਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗ੍ਰੰਥ ਤੇ ਪੰਥ ਇਕੱਠੇ ਕਰ ਦਿੱਤੇ, ਤੁਸੀਂ ਗੁਰੂ ਮੰਨਣਾ ਗ੍ਰੰਥ ਨੂੰ ਤੇ ਪੰਥ ਨੂੰ, ਦੋਵਾਂ ਨੂੰ ਇੱਕੋ ਹੀ ਰੂਪ ਨੇ, ਵੱਖਰੇ ਨਹੀਂ ਹਨ। ਤਾਂ ਝੁੱਕ ਗਏ ਸ਼ਬਦ ਦੇ ਅੱਗੇ, ਨਮਸਕਾਰ ਕਰ ਦਿੱਤੀ ਔਰ ਸਾਨੂੰ ਵੀ ਸਦਾ ਵਾਸਤੇ ਕਹਿ ਦਿੱਤਾ, ਅੱਜ ਤੋਂ ਲੈ ਕੇ ਤੁਹਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ। ਇੱਥੋਂ ਤੱਕ ਬਚਨ ਕੀਤੇ, ਜੇ ਕਿਸੇ ਸਿੱਖ ਨੇ ਮੇਰੇ ਨਾਲ ਗੱਲ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇ, ਉਹਦੇ ਵਿੱਚੋਂ ਮੈਂ ਉਹਦੇ ਸ਼ੰਕੇ ਹੱਲ ਕਰ ਦਿਆਂਗਾ, ਉਹਦੀ ਜ਼ਿੰਦਗੀ ਨੂੰ ਰਾਹ ਦਿਆਂਗਾ, ਰਸਤਾ ਦਿਆਂਗਾ। ਇਸ ਕਰਕੇ ਤੁਸੀਂ ਕਈ ਵਾਰੀ ਵੇਖੋਗੇ, ਜੇ ਹਜ਼ਾਰ ਬੰਦਾ ਅੱਗੇ ਗੁਰੂ ਗ੍ਰੰਥ ਸਾਹਿਬ ਦੇ ਬੈਠਾ, ਹੁਕਮਨਾਮਾ ਆਉਂਦਾ, ਹਜ਼ਾਰ ਬੰਦੇ ਦੀ ਅਰਦਾਸ ਵੀ ਵੱਖਰੀ ਏ, ਹੁਕਮਨਾਮਾ ਇੱਕੋ ਹੀ ਹੈ ਪਰ ਉਹ ਜਵਾਬ ਸਾਰਿਆਂ ਦੇ ਜਾਂਦਾ ਇੱਕੋ ਹੀ ਗੁਰੂ। ਗੁਰੂ ਦਾ ਇਹ ਲਾਭ ਹੈ, ਇਹ ਵਿਸ਼ੇਸ਼ਤਾ ਹੈ, ਅਸੀਂ ਇੱਕ ਬੰਦੇ ਨਾਲ ਗੱਲ ਕਰਨੇ ਇੱਕੋ ਨਾਲ ਹੀ ਕਰਨੇ, ਗੁਰੂ ਇੱਕੋ ਗੱਲ ਕਰਦਾ ਹਜ਼ਾਰ ਬੰਦੇ ਨਾਲ ਗੱਲ ਕਰ ਲੈਂਦਾ, ਸਾਰਿਆਂ ਨਾਲ, ਸਾਰਿਆਂ ਨਾਲ ਇੱਕ ਗੱਲ ਵਿੱਚ ਫੈਸਲਾ ਕਰ ਦਿੰਦਾ। ਇਸ ਕਰਕੇ ਸਤਿਗੁਰੂ ਕਹਿੰਦੇ, ਉਹ ਹੀ ਸਾਡਾ ਗੁਰੂ ਹੈ ਜਿਹਨੇ ਆਦ ਅੰਤ ਸ਼ਬਦ ਸਰੂਪ ਹੈ, ਕਹਿੰਦੇ ਨਮਸਕਾਰ ਤਿਸ ਹੀ ਕੋ ਹਮਾਰੀ, ਸਾਡੀ ਉਸ ਸ਼ਬਦ ਨੂੰ ਨਮਸਕਾਰ ਹੈ, ਉਸ ਅਕਾਲ ਨੂੰ ਨਮਸਕਾਰ ਹੈ ਜਿਹਨੇ ਸਾਰੀ ਸ੍ਰਿਸ਼ਟੀ ਸਾਰੀ ਪਰਜਾ ਆਪਣੇ ਵਿੱਚੋਂ ਬਣਾਈ ਹੈ। ਫਿਰ ਅਰਦਾਸ ਕਰਦੇ ਕਹਿੰਦੇ ਸਿਵਕਨ ਕੋ ਸਿਵ ਗੁਣ ਸੁਖ ਦੀਓ। ਫਿਰ ਐਸੇ ਗੁਰੂ ਅੱਗੇ ਝੁੱਕ ਕੇ ਇੱਕ ਅਰਦਾਸ ਵੀ ਕਰ ਦਿੰਦੇ ਨੇ ਸਾਡੇ ਵਾਸਤੇ, ਕਹਿੰਦੇ ਜਿਹੜੇ ਮੇਰੇ ਸੇਵਕ ਨੇ ਉਹਨਾਂ ਨੂੰ ਤੁਸੀਂ ਸੁਖ ਦੇਣਾ, ਜਾਂ ਅਕਾਲ ਪੁਰਖ ਦੇ ਸੇਵਕ ਨੇ। ਆਪਾਂ ਇਹ ਸ਼ਬਦ ਵਰਤਨੇ ਆ ਵੀ ਗੁਰੂ ਗੋਬਿੰਦ ਸਿੰਘ ਆਪਣੇ ਸੇਵਕਾਂ ਲਈ ਖੈਰ ਪੈ ਮੰਗਦੇ ਨੇ, ਪਰ ਸੱਚ ਇਹ ਹੈ ਉਹਨਾਂ ਨੇ ਤੇ ਆਪਣੇ ਆਪ ਨੂੰ ਵਿੱਚੋਂ ਪਾਸੇ ਕਰਨ ਦਾ ਯਤਨ ਕੀਤਾ। ਕਹਿੰਦੇ ਤੂੰ ਅਕਾਲ ਪੁਰਖ ਦਾ ਸੇਵਕ ਬਣ, ਪਰ ਇਹ ਸਿੱਖ ਦਾ ਫਰਜ਼ ਹੈ ਵੀ ਉਹਨੇ ਗੁਰੂ ਨੂੰ ਵਿੱਚ ਜ਼ਰੂਰ ਲਿਆਉਣਾ। ਉਹਦਾ ਪਿਆਰ ਗੁਰੂ ਨਾਲ ਬੜਾ ਗੂੜਾ ਹੈ, ਬੜਾ ਸੰਘਣਾ ਹੈ। ਕਹਿੰਦੇ ਤੁਸੀਂ ਆਪਣੇ ਸੇਵਕਾਂ ਨੂੰ ਸੁੱਖ ਦਿੰਦੇ ਰਹੇ ਹੋ, ਅੱਗੇ ਵੀ ਕਿਰਪਾ ਕਰਨੀ ਸੁੱਖ ਦੇਣਾ। ਕਈ ਵਾਰੀ ਆਪਾਂ ਇਸ ਪੰਕਤੀ ਦੇ ਉੱਤੇ ਹੀ ਬਹੁਤੀ ਬਹਿਸ਼ ਵਿੱਚ ਪੈ ਜਾਂਦੇ ਹਾਂ ਵੀ ਆਹ ਸ਼ਬਦ ਜਿਹੜਾ ਔਖੀ ਘੜੀ ਨਾ ਦੇਖਣ ਦੇਈ। ਕਹਿੰਦੇ ਨਹੀਂ, ਆਉਣ ਵਾਸਤੇ ਨਹੀਂ ਗੱਲ ਕਰਨੀ, ਔਖੀ ਘੜੀ ਨਾ ਦੇਖਣ ਦੇਈ। ਕਹਿੰਦੇ ਇਹ ਕਹੋ ਵੀ ਗੁਰੂ ਨੇ ਔਖੀ ਘੜੀ ਦੇਖਣ ਨਹੀਂ ਦਿੱਤੀ ਹੁਣ ਤੱਕ ਸਾਨੂੰ, ਤੇ ਜਿਹੜਾ ਆਉਣ ਵਾਲਾ ਸਮਾਂ ਉਹਦੇ ਬਾਰੇ ਫਿਰ ਜੇ ਕਿਤੇ ਇਹਦੇ ਇਹ ਵੀ ਅਰਥ ਹੋ ਜਾਂਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਨਾ ਦੇਖਣ ਦੇਣਾ ਤੇ ਅਰਦਾਸ ਦਾ ਰੂਪ ਹੈ, ਕੋਈ ਫਰਕ ਨਹੀਂ ਪੈਂਦਾ। ਪਰ ਸਾਡੀ ਕੌਮ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਕਹਿ ਲਓ ਤਰੀਕਾ ਕਹਿ ਲਈ, ਮੈਂ ਨੁਕਸ ਤੇ ਨਾ ਕਵਾਂ, ਬਈ ਸਾਡਾ ਜਿਹੜਾ ਇੱਕ ਦੇ ਜਿਹਨੂੰ ਕਹਿੰਦੇ ਵੀ ਜਾੜ ਥੱਲੇ ਆ ਗਿਆ, ਜਿਹੜੀ ਗੱਲ ਸਾਡੇ ਹੱਥਾਂ ਵਿੱਚ ਆ ਗਈ ਉਹਨੂੰ ਪੀ ਕੇ ਰੱਖ ਦਿਆਂਗੇ, ਸਾਰੇ ਜਣੇ ਉਹਦੇ ਪਿੱਛੇ ਲੱਗ ਜਾਂਗੇ ਇੱਕ ਦੂਜੇ ਦੇ ਪਿੱਛੇ ਵੀ ਇਹ ਇਸ ਤਰ੍ਹਾਂ ਹੈ, ਇਹ ਹੈ ਸਾਡੇ ਵਿੱਚ। ਮੈਂ ਇੱਕ ਵਾਰੀ ਵੇਖਿਆ, ਤੁਸੀਂ ਕਦੀ ਮੁਕਤਸਰ ਸਾਹਿਬ ਜਾਓ ਜਿੱਥੇ ਗੁਰਦੁਆਰਾ ਸਾਹਿਬ ਟੁੱਟੀ ਗੰਢੀ ਹੈ, ਉਹਦੇ ਪਿਛਲੇ ਪਾਸੇ ਥੋੜੀ ਦੂਰ ਜਾ ਕੇ ਖੇਤਾਂ ਦੇ ਵਿੱਚ ਇੱਕ ਪੱਥਰ ਜਿਹਾ ਬਣਿਆ ਹੋਇਆ। ਖਿਆਲ ਕਰਨਾ, ਮੈਂ ਆਪਣੀ ਆਦਤ ਦੀ ਗੱਲ ਕਰ ਰਿਹਾ, ਪੱਥਰ ਜਿਹਾ ਬਣਿਆ, ਮੈਂ ਉੱਥੇ ਗਿਆ, ਵੇਖਿਆ ਉੱਥੇ ਬੜੀ ਸੰਗਤ ਜਾ ਰਹੀ ਸੀ, ਮੈਂ ਵੀ ਚਲਾ ਗਿਆ। ਉੱਥੇ ਪੱਥਰ ਸੀ ਇੱਕ, क्योंकि पिछे गुरुद्वारा टिब्बी साहब है जिदे उत्ते बह के गुरु गोबिंद सिंह खिदराने दी ढाब विच तीर चलाउंदे सन उच्चा थां सन। उस टिब्बी साहब गुरुद्वारे तो थोड़ी जी दूर एक पत्थर कबर जी बनी हुई सी खेतां विच। मैं वेख्या भी उधर बहुत संगत जा रही, मैं भी चला गया ते जेड़ा जांदा सी अपनी जुत्ती ला के दो चार जुतियां उस पत्थर नू मारदा सी, दो चार दस जिन्हां नू बहुता गुस्से वाले सानू दस दस बारह बारह भी मार जांदे सी। मैं गया कहिंदे इत्थे चित्र मारने, मैं क्या भी क्यों पहला दसो तां सही भी है कौन, एवें बेगुनाह ना कुटिया जाए। कहन लगे जी ये तां ओ आदमी है, ये ओ मुसलमान सिपाही सी जदों गुरु गोबिंद सिंह टिब्बी ते बह के खिदराने दी ढाब दी कमांड कर रहे सन। इन्हें सोचा भी गुरु नू किहड़ा पिछों दिसदा है, पिछों दी हो के मैं एक तीर मार के गुरु नू पार बुला दिया। इहनू मूर्ख नू ए नहीं पता लगा भी जेड़ा गुरु पटना साहब तो तुरिया ते अज मुकतसर आ गया, पता नहीं किन्ने तीरां वाले आए बेचारे, किसी का तीर इहदे तक जांदा ही कोई नहीं। भी तू रब ने तेनू शरीर दिता चार दिन प्रशादे राम नाल शक पिछे खड़ा हो गया लुक के, इन्हें एक तीर मारिया ते भला गुरु वल तीर चलाना सौखा है, ते होना बेचारे का तीर भी कोई अपने वर्गा बनौटी जिहा कदी चला के वेख्या नहीं होना, वो इधर उधर डिग पिया जाके। हजूर ने वेख्या पिछों तीर कितों आ रहे ने, कोल सिख सन जेड़े बाडीगार्ड उन्हें कहा महाराज वो पिछे खड़ा है दूर। हजूर ने एक तीर मारिया पिछे, ओदी उत्थे मौत हो गई मर गया। उत्थे सचे पातशाह ने बचन किए सन भी जदों सिख इत्थे आउण करनगे ना टिब्बी साहब ते इत्थे इहदी कबर नू छित्तर मार के जाया करनगे। मैं कहा भी ये वो जा रहे सन बड़ी वड्डी गिनती विच, एक टोला आया अद्धियां दे केस दाढ़ी भी कटे हुए सन। मैं कहा भी तुसी किधर, कहन लगे गुरु गोबिंद सिंह दा हुक्म है जी छित्तर मार के आने ने उस कबर ते। मैं कहा भी छित्तर मारन दा हुक्म तुहानू चेते आ गया, अपना चेहरा नहीं वेख्या तुसा शीशे विच। गुरु गोबिंद सिंह ने नहीं कहा भी केस रखो अमृत छको, वो छकिया पहलां तुसी। कहन लगे छड्डो गल बड़ी औखी आ, बहुत सौखे कम है ये, ते असी लभदे फिरने आ किते मिले सही किते, ये सौखा कम है। तां उत्थे मैं भी दो चार फिर मैनू भी मारने पए क्योंकि पंथ दा मसला है, दो चार उहनू मारने पए। एक पिछों निहंग सिंह आ गया, उन्हें ते वो जुती तक सीमित रहे नहीं रहा, उन्हें ते अपना नेजा कट लिया, दो चार नेजे मारे, दो चार गाला भी कट दित्तियां नाल, हुण किधर जाएगा दस। ये तरीका है, असी जिहड़े पासे तुरने आ बस फतेह करके छड्डने आ। वो बेचारा पता नहीं कित्थे जा के होएगा, पर उहदी जान असी अजे तक छड्डी नहीं। इस तरह ये सेवकां नू सुख देण लई अरदास कीती जांदी भी साडे ते तुसी कृपा करी रखनी, आउण वाला समा वी तुसी बख्शिशां करनियां। फिर कहिंदे शतरन को पल मोह बद कियो, साडे जिहड़े दुष्ट ने दुश्मन ने अंदरले पंज विकार ते बाहरले दुष्ट, टाइम ना लाउणा इक्को पल विच उहनां नू बद कर देना, वड देना, मार देना। घट घट के अंतर की जानत, हे अकाल पुरख वाहगुरु जीओ तुसी सारियां दे मना विच की वरत रहा है, की हो रहा है, सारियां गल्लां चंगी तरह जानदे हो। फिर कहिंदे भले बुरे की पीर पछांत, सारियां दी कौन भला है ते कौन बुरा है, और किसे नू किथे पीड़ हो रही है, किथे दर्द हुंदी है, सारा गुरु नू पता है। जिन्ने भी आपां गुरु दरबार विच आउने आ ना, शरीर है इहनू किते ना किते तां दर्दां होणियां ने, पता ही तां लगदा है। किसे ने सवाल कीता सी डॉक्टर साहब दर्द क्यों हुंदी, उहने कहा भी इह खबर देण लई भी तुसीं जिउंदे हो दर्द तां हुंदी, नहीं ते पता किवें लगे बंदा जिउंदा है। कहिंदे सारियां दियां दर्दां तुसी जानदे हो, ते फिर ਇਹ ਵੀ ਬੇਨਤੀ ਕਰ ਦਿੱਤੀ, ਕਹਿੰਦੇ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ। ਦਰਦਾਂ ਨੂੰ ਜਾਣਦੇ ਵੀ ਹੋ, ਦਰਦਾਂ ਨੂੰ ਭੰਨਣ ਵਾਲੇ ਵੀ ਹੋ, ਸ਼ਰਨ ਤੁਮਾਰੀ ਆਇਓ। ਨਾਨਕ ਕੇ ਪ੍ਰਭ ਸਾਥ ਭਲੇ ਬੁਰੇ ਕੀ ਪੀਰ। ਪੀਰ ਦੇ ਇੱਥੇ ਅਰਥ ਨੇ ਪੀੜ, ਦਰਦ, ਪਛਾਣਤ, ਪਛਾਣ ਲੈਂਦੇ ਹੋ। ਚੀਂਟੀ ਤੇ ਕੁੰਚਰ ਅਸਥੂਲਾ, ਚੀਟੀ ਦੇ ਅਰਥ ਨੇ ਕੀੜੀ, ਕੁੰਚਰ ਦੇ ਅਰਥ ਨੇ ਹਾਥੀ, ਅਸਥੂਲਾ ਕੀੜੀ ਤੋਂ ਲੈ ਕੇ ਤੇ ਹਾਥੀ ਤੱਕ ਜਿੰਨੇ ਵੀ ਜੀਵ ਨੇ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸਾਰਿਆਂ ਤੇ ਤੁਸੀਂ ਕਿਰਪਾ ਕਰਕੇ ਉਹਨਾਂ ਦੇ ਸਰੀਰ ਨੂੰ ਤੰਦਰੁਸਤ ਰੱਖ ਦਿਓ। ਉਹਨਾਂ ਦਾ ਸਰੀਰ ਫਲਦਾ, ਫੁੱਲਦਾ, ਵਧਦਾ ਹੈ, ਤੰਦਰੁਸਤ ਰਹਿੰਦਾ। ਸਾਰਿਆਂ ਤੇ ਕਿਰਪਾ ਕਰਨ ਵਾਲੇ ਹੋ, ਸਾਰਿਆਂ ਤੇ ਰਹਿਮਤ ਦਾ ਮੀਂਹ ਪਾਉਣ ਵਾਲੇ ਹੋ। ਇਹ ਗਿਆਰਵੇਂ ਬੰਦ ਤੱਕ ਗੁਰੂ ਸਾਹਿਬ ਨੇ ਕਿਰਪਾ ਕੀਤੀ। ਆਓ ਇੱਕ ਦੋ ਮਿੰਟ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ, ਫਿਰ ਸਮਾਪਤੀ ਕਰਾਂਗੇ। ਸਾਰਿਆਂ ਨੇ ਬੋਲਣ ਦੀ ਕਿਰਪਾ ਕਰਨੀ। ਵਾਹਿਗੁਰੂ, 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 ਵਾਹਿਗੁਰੂ।